ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ
9057933636
905-793-3636 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023-647-2023
License number 10394।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਨ ਰੋਡ ਇਨ ਰੈਕਸਡੇਲ, 416213-1165।
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार।
फर्स्ट सेकंड थर्ड मॉर्गेज, होम इक्विटी, बिजनेस लोन, डेट कंसोलिडेशन, रीफाइनेंस, रेंट टू ओन ले, कॉल करो दविंदर पवार नू 6479888731 647-988-7831।
जे नहीं होना खज्जल खुआर ता कॉल करो
दविंदर पवार।
जेकर एक बार इना तुहाडी फाइल वेख के हां कह दित्ती ता अपने वादे ते हमेशा खरे उतर देहां। License number 10845, इंडिपेंडेंटली ओन एंड ऑपरेटेड।
ओ जी, रियल एस्टेट डील किसे नू रास आवे?
जी डील डेल मुंडी करवावे ता प्रॉपर्टी दे बाग जगावे। किसे भी तरह दी रेजिडेंशियल कमर्शियल इन्वेस्टमेंट ली, होटल मोटल लैंड प्लाजा गैस स्टेशन अपार्टमेंट्स खरीदन या बेचन ली,
या फिर फ्री मार्केट एवेल्युएशन ली, इको थां ते इको ना, डेल मुंडी।
कॉल करो 416-213-1313, 416-213-1313,
7895 Tranmere Drive, 206 Mississauga, डेल मुंडी, रियल स्टेट एक्सपर्ट।
रब्बा सब दा भला करी पर शुरू मेरे तो करी।
ले फिर बच्चा, ब्लू ओक ट्रांसपोर्ट ने हायरिंग खोल देती है।
ब्लू ओक ट्रांसपोर्ट लिमिटेड हायर कर रहे ने ओनर ऑपरेटर एजेड ड्राइवर सिंगल एंड टीम्स फॉर कैनेडा टू यूएसए रन्स। ब्लू ओक फैमिली नाल हाथ मिलाओ, इज्जत मान दे नाल वधिया डॉलर कमाओ। कंपीटिटिव पे 3000 प्लस माइल्स सिंगल ड्राइवर एंड 5000 प्लस माइल्स फॉर टीम ड्राइवर्स। इन हाउस शॉप 24/7 डिस्पैच पेड बाय वीकली न्यू इक्विपमेंट। कॉल करो 647-614-7400।
तेजी ना तरक्की कर रहे लंदन शहर च नवी बन जा रही 9 स्टोरी शानदार कॉन्डो बिल्डिंग च 186 यूनिट बनने ने। कंप्लीशन 2024 च, डिपॉजिट देना हौली हौली किश्तां च, कीमतां सिर्फ $400,000 तो, लो मेंटेनेंस कॉस्ट, फ्री अप्लायंसेस, फ्री असाइनमेंट ते नाल ही असीं तुहानू फ्री लीजिंग सर्विसेज भी दे रहे हां। डिमांड ज्यादा होण करके कॉन्डोज बहुत छेती विक जाणियां ने। भावें तुसीं इन्वेस्टर हो जां एंड यूजर हो, असीं तुहाडा यूनिट गरंटीड बुक करांगे। वधेरे जानकारी लई हुणे कॉल करो चरणजीत बराड़ 647-384-36-6 4-3-6।
ओए ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮਾਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮਾਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਕਾਫੀ ਸਾਰੀਆਂ ਖਬਰਾਂ, ਕਾਫੀ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸਮਾਂ ਜਿਹੜਾ ਥੋੜ੍ਹਾ ਰਹਿ ਜਾਂਦਾ ਜੀ, ਸੋਚ ਕੇ ਆਈਦਾ ਕਿ ਆਹ ਵੀ ਗੱਲ ਕਰਾਂਗੇ, ਆਹ ਵੀ ਗੱਲ ਕਰਾਂਗੇ। ਚਲੋ ਕੋਈ ਗੱਲ ਨਹੀਂ ਜੀ, 2 ਤੋਂ ਲੈ ਕੇ 3 ਵਜੇ ਤੱਕ ਸਾਨੂੰ ਸੁਣਦੇ ਰਿਹਾ ਕਰੋ। ਅੱਜ ਨਹੀਂ ਗੱਲ ਹੋਈ ਤਾਂ ਕੱਲ੍ਹ ਨੂੰ ਹੋਜੂਗੀ, ਕੋਈ ਪ੍ਰੋਬਲਮ ਨਹੀਂ। ਖਬਰਾਂ ਆਪਾਂ ਘੱਟ ਕਰਦੇ ਹੁੰਦੇ ਹਾਂ, ਖਬਰਾਂ ਦੇ ਉੱਤੇ ਜਾਂ ਇਸ਼ੂਜ਼ ਦੇ ਉੱਤੇ ਜਿਹੜੀ ਡਿਸਕਸ਼ਨ ਆ ਉਹ ਕਰਨੀ ਜ਼ਰੂਰੀ ਹੁੰਦੀ ਆ। ਖਬਰਾਂ ਦਾ ਕਈ ਵਾਰੀ ਬੰਦੇ ਦਾ ਦਿਮਾਗ ਜਿਹਾ ਖਰਾਬ ਕਰ ਦਿੰਦੀਆਂ ਜੀ। ਤੁਸੀਂ ਸਵੇਰ ਤੋਂ ਸ਼ਾਮ ਤਾਈਂ ਅਖਬਾਰਾਂ ਦੇ ਵਿੱਚ ਪੜ੍ਹੋ ਖਬਰਾਂ ਤੁਸੀਂ, ਅਤੇ ਕਈ ਵਾਰੀ ਕੈਨੇਡਾ ਬੈਠਾ ਬੰਦਾ ਕਿਸੇ ਹੋਰ ਦੇਸ਼ ਦੀ ਖਬਰ ਪੜ੍ਹ ਲੈਂਦਾ, ਐਵੇਂ ਫਿਕਰਮੰਦ ਹੋਇਆ ਰਹਿੰਦਾ। ਆਹ ਦੇਖ ਲਓ ਹੁਣ ਕਿੰਨੀ ਐਨਰਜੀ ਵੇਸਟ ਹੋਈ ਜਾਂਦੀ ਹੈ। ਕੋਈ ਕਹਿੰਦਾ ਬਾਦਲ ਨਹੀਂ ਆਊਗਾ, ਕੋਈ ਕਹਿੰਦਾ ਕਾਂਗਰਸ ਆਊ, ਕੋਈ ਕਹਿੰਦਾ ਆਹ ਹੋਊ, ਕੋਈ ਕਹਿੰਦਾ ਉਹ ਹੋਊ। ਚਲੋ ਚੰਗੀ ਗੱਲ ਆ, ਇਹ ਮਾਨਸਿਕ ਜਿਹੜੀ ਵਰਜਿਸ਼ ਆ, ਐਕਸਰਸਾਈਜ਼ ਆ, ਜਿਹੜੀ ਮੈਂਟਲ ਐਕਸਰਸਾਈਜ਼ ਹੈ, ਕਰਨੀ ਚਾਹੀਦੀ ਹੈ। ਨਾਲ ਦੀ ਨਾਲ ਜ਼ਬਾਨ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ, ਜਿੱਜਦਾ ਹੀ ਹੁੰਦੀ ਹੈ, ਬਹਿਸ ਵਿਚਾਰ ਹੁੰਦੇ ਨੇ, ਕੁਝ ਨਾ ਕੁਝ ਨਿਕਲਦਾ। ਪਰ ਚੰਗੀ ਗੱਲ ਆ ਜੇ ਇਸ਼ੂਜ਼ ਨੇ ਜਿਹੜੇ ਸਾਡੇ ਨਾਲ ਸੰਬੰਧਿਤ ਹੋਣ, ਉਹਨਾਂ ਦੀ ਜ਼ਿਆਦਾ ਡਿਸਕਸ਼ਨ ਕੀਤੀ ਜਾਵੇ। ਆਪਾਂ ਵੀ ਕਰਦੇ ਹਾਂ, ਪੰਜਾਬ ਬਾਰੇ ਵੀ ਗੱਲਬਾਤ ਕਰਦੇ ਹੁੰਦੇ ਹਾਂ, ਸ਼ੇਵਿੰਦਰ ਗੱਲਬਾਤ ਕਰਦੇ ਨੇ, ਪਰ ਸ਼ੇਵਿੰਦਰ ਦੀ ਗੱਲਬਾਤ ਦਾ ਵੀ ਮੇਨ ਫੋਕਸ ਇਸ਼ੂਜ਼ ਦੇ ਉੱਤੇ ਹੁੰਦਾ। ਜੇ ਗੱਲਬਾਤ ਦੇ ਵਿੱਚੋਂ ਸਿੱਟਾ ਨਾ ਕੱਢਿਆ ਜਾਵੇ ਤਾਂ ਫਿਰ ਫਾਇਦਾ ਕੋਈ ਨਹੀਂ। ਇੱਕ ਖਬਰ ਆ ਨਾ, ਜਿਹੜੀ ਖਬਰ ਤਾਂ ਖਬਰ ਹੁੰਦੀ ਹੈ। ਅੱਜ ਕੱਲ੍ਹ ਅਖਬਾਰ, ਮੈਗਜ਼ੀਨ, ਦੇਖੋ ਖਬਰਾਂ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਰੱਖਦੀਆਂ ਨੇ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਨਾਲ ਵਾਹ ਵਾਸਤਾ ਹੀ ਨਹੀਂ ਹੁੰਦਾ। ਅਖਬਾਰਾਂ ਵਾਲੇ ਸਿਰਫ ਸਪੇਸ ਘੇਰਨ ਦੇ ਲਈ ਉਹ ਖਬਰਾਂ ਲਿਖਦੇ ਨੇ। ਉਹ ਖਬਰਾਂ 'ਚ ਲਿਖਦੇ ਨੇ ਚਰਨਜੀਤ ਚੰਨੀ ਮੁੱਖ ਮੰਤਰੀ ਜੀ ਚੰਡੀਗੜ੍ਹ ਤੋਂ ਪਟਿਆਲੇ ਗਏ, ਵੀ ਸਾਡੀ ਜ਼ਿੰਦਗੀ 'ਤੇ ਕੀ ਅਸਰ ਪਿਆ, ਭਾਵੇਂ ਉਹ ਅੰਮ੍ਰਿਤਸਰ ਜਾਣ ਜਾਂ ਪਟਿਆਲੇ ਜਾਣ, ਜਾਂ ਈਵਨ ਇੱਥੇ ਵੀ ਟਰੂਡੋ ਸਾਹਿਬ ਨੇ ਜਿਹੜੇ ਮੌਂਟਰੀਅਲ ਤੋਂ ਟੋਰੋਂਟੋ ਆ ਗਏ, ਦੱਸੋ ਵੀ ਠੀਕ ਹੈ ਟਰੂਡੋ ਸਾਹਿਬ ਮੌਂਟਰੀਅਲ ਤੋਂ ਟੋਰੋਂਟੋ ਆ ਜਾਣ ਜਾਂ ਮੌਂਟਰੀਅਲ ਤੋਂ BC ਚਲੇ ਜਾਣ, ਇਹ ਖਬਰ ਤਾਂ ਹੈਗੀ ਆ, ਪਰ ਇਹ ਖਬਰ ਨੇ ਸਾਡੀ ਜ਼ਿੰਦਗੀ 'ਤੇ ਕੋਈ ਅਸਰ ਨਹੀਂ ਪਾਉਣਾ। ਕਾਹਦੇ 'ਤੇ ਅਸਰ, ਕਿਹੜੀ ਖਬਰ ਨੇ ਪਾਉਣਾ? ਬਈ ਟਰੂਡੋ ਸਾਹਿਬ ਨੇ ਘਰਾਂ ਦੀਆਂ ਕੀਮਤਾਂ ਕੰਟਰੋਲ ਕਰਨ ਦੇ ਲਈ ਆਹ ਮੀਟਿੰਗ ਕੀਤੀ। ਦੇਖੋ ਹੁਣ ਖੁਸ਼ੀ ਜੀ ਹੁੰਦੀ ਹੈ ਨਾ ਆਪਾਂ ਨੂੰ ਇਹ ਖਬਰ ਸੁਣ ਕੇ, ਮਤਲਬ ਖਬਰਾਂ ਵੀ ਉਹ ਡਿਸਕਸ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ 'ਤੇ ਅਸਰ ਪੈਂਦਾ ਹੋਵੇ ਕੋਈ। ਜਾਂ ਵੀ ਚਰਨਜੀਤ ਚੰਨੀ ਮੁੱਖ ਮੰਤਰੀ ਨੇ ਜੀ, ਉਹਨਾਂ ਨੇ ਵਿਦੇਸ਼ੀ ਜਿਹੜੇ ਇਨਵੈਸਟਰਸ ਨੇ ਉਹਨਾਂ ਨੂੰ ਸੱਦਾ ਦਿੱਤਾ ਵੀ ਭਾਈ ਪੰਜਾਬ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਲਾਓ। ਇਹ ਖਬਰ ਹੁਣ ਚੱਜ ਦੀ ਖਬਰ ਆ ਨਾ, ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹਦੇ ਨਾਲ ਕੁਝ ਬਦਲ ਸਕਦੀ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਖਬਰਾਂ ਸਿਰਫ ਸੂਚਨਾਵਾਂ ਹੋਣ ਅਸੀਂ ਉਹ ਡਿਸਕਸ ਨਾ ਕਰੀਏ। ਉਹ ਸਿਰਫ ਸਪੇਸ ਘੇਰਦੀਆਂ ਨੇ, ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਗਾ ਖਬਰਾਂ ਦਾ। ਇਹ ਤਾਂ ਸਿਰਫ ਮੀਡੀਆ ਵਾਲਿਆਂ ਦਾ ਆਪਣੇ ਆਪ ਨੂੰ ਚੱਲਦਾ ਰੱਖਣ ਦੇ ਲਈ ਨਾ ਢੰਗ ਜਿਹਾ ਬਣਾਇਆ ਹੋਇਆ। ਬਹੁਤੀ ਵਾਰ ਤਾਂ ਦੋਸਤੋ ਤੁਹਾਨੂੰ ਦੱਸਦੇ ਵੀ ਅਖਬਾਰਾਂ ਕੋਲ ਸੱਚੀ ਲਿਖਣ ਨੂੰ ਕੁਛ ਨਹੀਂ ਹੁੰਦਾ, ਅਤੇ ਉਹ ਫਿਰ ਕੀ ਕਰਦੇ ਆ, ਉਹ ਇੱਧਰੋਂ ਉੱਧਰੋਂ ਬਸ ਇੰਟਰਨੈਟ ਤੋਂ ਇੱਧਰੋਂ ਉੱਧਰੋਂ ਸੂਚਨਾਵਾਂ ਇਕੱਠੀਆਂ ਕਰਕੇ ਉਹਨੂੰ ਖਬਰਾਂ ਬਣਾ ਦਿੰਦੇ ਨੇ। ਵੈਸੇ ਇਹ ਸਾਡੇ ਦਿਮਾਗ ਦੀ ਜਿਹੜੀ ਸਮਰੱਥਾ ਨਾ ਸੋਚਣ ਦੀ ਅਤੇ ਮਸਲਿਆਂ ਨੂੰ ਹੱਲ ਕਰਨ ਦੀ, ਸੂਚਨਾਵਾਂ ਅਤੇ ਸੂਚਨਾਵਾਂ ਦਾ ਢੇਰ ਜਦੋਂ ਲੱਗ ਜਾਂਦਾ, ਉਹ ਸਾਡੀ ਜਿਹੜਾ ਇੰਡੀਪੈਂਡ ਡਿਵੈਲਪਮੈਂਟ ਹੁੰਦੀ ਆ, ਦਿਮਾਗ ਦੀ ਜਿਹੜੀ ਡਿਵੈਲਪਮੈਂਟ, ਉਹਨੂੰ ਰੋਕਦੀ ਆ। ਇਸੇ ਕਰਕੇ ਜਿਹੜਾ ਸਿਸਟਮ ਆ ਅੱਜ ਕੱਲ੍ਹ ਚੱਲ ਰਿਹਾ, ਉਹਦਾ ਜ਼ੋਰ ਲੱਗਿਆ ਹੋਇਆ ਵੀ ਬੰਦੇ ਨੂੰ ਨਾ ਇੰਨੀਆਂ ਸੂਚਨਾਵਾਂ ਦਿਓ, ਇਨਫੋਰਮੇਸ਼ਨ, ਮਤਲਬ ਇਨਫੋਰਮੇਸ਼ਨ ਦਾ ਹੜ੍ਹ ਲਿਆ ਦਿਓ ਬੰਦੇ ਦੇ ਅੱਗੇ, ਵੀ ਉਹ ਇਨਫੋਰਮੇਸ਼ਨ ਬਾਰੇ ਹੀ ਸੋਚਦਾ ਰਹੇ ਅਤੇ ਉਹ ਕ੍ਰਿਟੀਕਲ ਥਿੰਕਿੰਗ ਨਾ ਕਰ ਸਕੇ, ਉਹ ਆਪਣੀ ਜ਼ਿੰਦਗੀ ਬਾਰੇ ਵੀ ਨਾ ਸੋਚੇ। ਉਹ ਖਬਰ ਪੜ੍ਹ ਲਏ ਬਸ ਜੀ, ਉਹ ਜੋ ਬਾਈਡਨ ਨੇ ਆਹ ਕਿਹਾ, ਫਲਾਨੇ ਨੇ ਆਹ ਕਿਹਾ, ਇੱਥੇ ਪੁਲਿਸ ਨੇ ਇਹਨੂੰ ਘੇਰ ਲਿਆ ਅਤੇ ਇੱਥੇ ਇਹਨਾਂ ਨੂੰ ਇੰਨੀਆਂ ਟਿਕਟਾਂ ਮਿਲ ਗਈਆਂ, ਇੱਥੇ ਸਨੋਅ ਪੈ ਗਈ ਆ, ਇੱਥੇ ਆਹ ਹੋਜੂ, ਇੱਥੇ ਉਹ ਹੋਜੂ, ਪਰਸੋਂ ਨੂੰ ਜ਼ਿਆਦਾ ਸਨੋਅ ਪੈਣੀ ਆ, ਆਹ ਠੰਡ ਆ ਜਿਹੜੀ ਸਰਦੀਆਂ 'ਚ ਹੁੰਦੀ ਆ, ਗਰਮੀਆਂ 'ਚ ਗਰਮੀ ਹੁੰਦੀ ਆ। ਮਤਲਬ ਇੰਨੀਆਂ ਸੂਚਨਾਵਾਂ ਬੰਦੇ ਨੂੰ ਦਿੱਤੀਆਂ ਜਾਂਦੀਆਂ, ਉਹਦੇ 'ਚ ਅੱਧੀਆਂ ਤਾਂ ਬੰਦੇ ਨੂੰ ਪਤਾ ਵੀ ਸਰਦੀਆਂ 'ਚ ਹੁਣ ਸਨੋਅ ਹੀ ਪੈਣੀ ਆ, ਹੋਰ ਸਰਦੀਆਂ ਦੇ ਵਿੱਚ ਕੀ ਹੋਣਾ, ਗਰਮ ਹਵਾਵਾਂ ਤਾਂ ਚੱਲਣੀਆਂ ਨਹੀਂ ਸਰਦੀਆਂ ਦੇ ਵਿੱਚ, ਜਿਹੜੀ ਯੂਜ਼ਲੈਸ ਇਨਫੋਰਮੇਸ਼ਨ। ਪਰ ਉਹ ਇਨਫੋਰਮੇਸ਼ਨ ਸਾਡੇ ਦਿਮਾਗ 'ਚ ਆ ਕੇ ਗੱਲਾਂ ਬਾਤਾਂ ਕਰਕੇ, ਮਤਲਬ ਮਾੜੀਆਂ ਮੋਟੀਆਂ, ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਕੁਛ ਕਰ ਰਹੇ ਹਾਂ, ਪਰ ਐਕਚੁਅਲੀ ਸਾਡੇ ਦਿਮਾਗ ਦਾ ਭੱਠਾ ਬੈਠੀ ਜਾਂਦਾ। ਸੂਚਨਾਵਾਂ ਦੇ ਦੌਰ ਦੇ ਵਿੱਚ ਇੰਨੀਆਂ ਸੂਚਨਾਵਾਂ, ਸੂਚਨਾਵਾਂ ਅਤੇ ਸੂਚਨਾਵਾਂ, ਇਨਫੋਰਮੇਸ਼ਨ ਧੜਾ ਧੜ, ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਸਾਡਾ ਜਿਹੜਾ ਦਿਮਾਗ ਆ ਉਹ ਥੱਕ ਜਾਂਦਾ। ਗੱਲਾਂ ਗੱਲਾਂ ਚੱਲਦੀਆਂ, ਫਿਰ ਉਹ ਚੱਜ ਦੀ ਗੱਲ ਵੀ ਨਹੀਂ ਸੁਣਦਾ, ਉਹ ਚੱਜ ਦੀ ਗੱਲ ਸੋਚਦਾ ਨਹੀਂ, ਸ਼ਾਮ ਤੱਕ ਥੱਕ ਜਾਂਦਾ, ਰੋਟੀ ਖਾ ਕੇ ਫਿਰ ਚੱਲ ਘਰਾੜੇ ਅਤੇ ਫਿਰ ਸਵੇਰੇ ਉੱਠ ਕੇ ਫਿਰ ਕੰਮ 'ਤੇ। ਇਹਨੂੰ ਕਹਿੰਦੇ ਆ ਜੀ ਸਲੇਵਰੀ ਆਫ ਦਾ ਸਿਸਟਮ। ਸਿਸਟਮ ਸਾਨੂੰ ਸਲੇਵ ਬਣਾ ਲੈਂਦਾ, ਸਾਡੇ ਰਾਹੀਓ ਹੀ ਸਲੇਵ ਬਣਾਉਂਦਾ, ਸਾਡੀ ਸੋਚਣ ਦੀ ਜਿਹੜੀ ਸ਼ਕਤੀ ਆ ਉਹਨੂੰ ਸਾਡੇ ਤੋਂ ਖੋਹ ਲੈਂਦਾ। ਇਸੇ ਕਰਕੇ ਅਸੀਂ, ਸਾਨੂੰ ਲੱਗਦਾ ਹੁੰਦਾ ਕਿ ਅਸੀਂ ਸੂਚਨਾਵਾਂ ਘੱਟ ਸਾਂਝੀਆਂ ਕਰੀਏ, ਸੂਚਨਾਵਾਂ ਦੇ ਸਰੋਤ ਅਤੇ ਉਹਦੀ ਡਿਟੇਲ ਦੇ ਵਿੱਚ ਆਈ ਹੈ ਵੀ ਸਾਡੇ 'ਤੇ ਇਹ ਸੂਚਨਾ ਕਿਵੇਂ ਅਸਰ ਪਾਉਂਦੀ ਹੈ। ਲਓ ਹੁਣ ਤੁਹਾਨੂੰ ਮੈਂ ਇੱਕ ਖਬਰ ਦਿੰਦਾ, ਹੈ ਤਾਂ ਖਬਰ ਪਰ ਜਦੋਂ ਖਬਰ ਦੀ ਡੂੰਘਿਆਈ 'ਚ ਜਾਓਗੇ, ਮੈਨੂੰ ਪਤਾ ਤੁਸੀਂ ਸੀਰੀਅਸਲੀ ਜਾਇਓ ਅਤੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ। ਤੁਸੀਂ ਇਹ ਕਲਪਨਾ ਕਰੋ ਵੀ ਤੁਸੀਂ ਇਸ ਸੂਚਨਾ ਦੇ ਵਿੱਚ, ਇਸ ਖਬਰ ਦੇ ਵਿੱਚ ਤੁਸੀਂ ਹੋ ਜਿਹਦੇ ਨਾਲ ਸਾਰਾ ਕੁਝ ਵਾਪਰ ਰਿਹਾ। ਆਪਣੇ ਆਪ ਨਾਲ ਇਹ ਜਿਹੜੀ ਮੈਂ ਤੁਹਾਡੇ ਨਾਲ ਸੂਚਨਾ, ਪਹਿਲਾਂ ਵੀ ਆਪਾਂ ਇਸ ਮਸਲੇ 'ਤੇ ਕਈ ਵਾਰੀ ਦੋ ਚਾਰ ਵਾਰੀ ਗੱਲਬਾਤ ਕੀਤੀ ਹੈ, ਤੁਸੀਂ ਇਹਦੇ ਵਿੱਚ ਪਾਤਰ ਤੁਸੀਂ ਹੋ, ਤੁਸੀਂ ਸੋਚੋ ਵੀ ਸਾਡੇ ਨਾਲ ਹੋ ਰਿਹਾ। ਖਬਰ ਇਹ ਹੈ ਜੀ ਵੀ ਮੌਂਟਰੀਅਲ ਦੇ 3 ਕਾਲਜ ਉਹ ਬੱਚਿਆਂ ਦੀਆਂ ਫੀਸਾਂ ਲੈ ਕੇ ਭੱਜ ਗਏ। ਦੇਖੋ ਇਹ ਖਬਰ ਆ, ਇੱਧਰਲੇ ਕੰਨੋਂ ਸੁਣੀ ਅਤੇ ਉੱਧਰਲੇ ਕੰਨੋਂ ਕੱਢਤੀ, ਪਰ ਇਹ ਖਬਰ ਦੇ ਵਿੱਚ ਕਿੰਨੀ ਵੇਦਨਾ, ਕਿੰਨਾ ਦਰਦ ਆ, ਕਿੰਨੀ ਪੇਨ ਆ, ਕਿਹਨੂੰ ਆ? ਜਿਹੜਾ ਬੰਦਾ ਇਹ ਸੋਚੇ ਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ, ਤੁਸੀਂ ਕਲਪਨਾ ਕਰੋ ਕਿ ਤੁਹਾਡੇ ਕੋਲ 1.5 ਕਿੱਲਾ ਜ਼ਮੀਨ ਦਾ ਤੁਹਾਡੇ ਪਿਓ ਕੋਲ, ਉਹ 1.5 ਕਿੱਲੇ 'ਤੇ ਉਹ ਪਿਛਲੇ 40 ਸਾਲ ਤੋਂ ਹਲਵਾਉਂਦਾ ਆਇਆ। ਹੁਣ ਇਹ ਹਲਵਾਉਣਾ ਵੀ ਇਹ ਬੜੀ ਬੜੀ ਆਰਾਮ ਦੇ ਨਾਲ ਕਹਿਤਾ ਮੈਂ ਹਲਵਾਉਂਦਾ ਆਇਆ। ਜਿਹੜੇ ਕਿਸਾਨੀ ਕਿੱਤੇ ਦੇ ਵਿੱਚੋਂ ਨੇ ਨਾ, ਉਹਨਾਂ ਨੇ ਤਾਂ ਸਾਹਿਤ ਦੇ ਵਿੱਚ ਰਿਜ਼ਲਟ ਕੱਢ ਕੇ ਦੇਖਤਾ ਵੀ 1 ਕਿੱਲਾ ਹਲਵਾਉਣ ਦਾ ਮਤਲਬ ਆ 16.5-17 ਮੀਲ ਸਾਡਾ ਬਾਪੂ ਆ ਜਿਹੜਾ ਉਹ ਹਲ ਦੇ ਉੱਤੇ ਪਿੱਛੇ ਤੁਰਦਾ ਰਿਹਾ। ਹੁਣ ਤੁਸੀਂ ਕਹੋਗੇ ਜੀ ਟਰੈਕਟਰ ਦਾ ਜ਼ਮਾਨਾ ਆ ਗਿਆ, ਹੁਣ ਹਲ ਕੌਣ ਵਾਹੁੰਦਾ? ਉਹ ਟਰੈਕਟਰ ਆ ਜਿਹੜਾ ਕਿਸੇ ਦਾ ਕਿਰਾਏ 'ਤੇ ਲੈਣਾ ਅਤੇ ਫਿਰ 1.5 ਕਿੱਲੇ ਵਾਲਾ, 2 ਕਿੱਲੇ ਵਾਲਾ, 3 ਕਿੱਲੇ ਵਾਲਾ, ਇੰਨੀ ਮਸ਼ੀਨਰੀ ਆਪ ਤਾਂ ਖਰੀਦਦਾ ਨਹੀਂ, ਉਹਦਾ ਸਾਰਾ ਜਦੋਂ ਖਰਚਾ ਪਾਣੀ ਕੱਢ ਕੇ ਦੇਖੋਗੇ ਤੁਸੀਂ ਕਹੋਗੇ ਵੀ ਸਾਡਾ ਬਾਪੂ ਤਾਂ ਤਕੜਾ ਜਿਹੜਾ ਜਿਉਂਦਾ ਰਿਹਾ, ਨਹੀਂ ਤਾਂ ਇਹਦੇ 'ਚ ਘਾਟਾ ਹੀ ਘਾਟਾ, ਅਤੇ ਬਾਕੀ ਹੋਰ ਖੁਦਕੁਸ਼ੀ ਕਰ ਗਈ, ਉਹਨੇ ਕਿਉਂ ਨਾ ਖੁਦਕੁਸ਼ੀ ਕੀਤੀ? ਕਿਉਂਕਿ ਭਾਈ ਉਹਨੂੰ ਬੱਚਿਆਂ ਦਾ ਫਿਕਰ ਸੀਗਾ। ਲਓ ਜੀ ਇੱਥੋਂ ਖਾਣੀ ਸ਼ੁਰੂ ਹੁੰਦੀ ਆ ਬਈ, ਉਹ ਬਾਪੂ ਨੇ ਥੋੜ੍ਹਾ ਬਹੁਤ ਮਾੜੀ ਮੋਟੀ ਜ਼ਮੀਨ ਜ਼ਮੂਨ ਵੇਚ ਕੇ ਮਿਹਨਤ ਕਰਕੇ ਤੁਹਾਨੂੰ 20-25,000 ਡਾਲਰ ਦੇਤਾ ਵੀ ਜਾ ਪੁੱਤ, ਸਾਡਾ ਤਾਂ ਇੱਥੇ ਕੁਛ ਬਣਿਆ ਨਹੀਂ, ਅਤੇ ਤੂੰ ਬਾਹਰ ਵਿਦੇਸ਼ ਦੇ ਵਿੱਚ ਅਪਲਾਈ ਪਲੂਈ ਕਰ, ਆਪਦਾ ਕੰਪਿਊਟਰ ਵਗੈਰਾ ਲੈ ਅਤੇ ਪੜ੍ਹਾਈ ਕਰ, ਫੀਸ ਫੂਸ ਦੇ। ਤੁਸੀਂ ਉਹ ਬਾਪੂ ਦੇ ਸਿਰ 'ਤੇ ਚੱਕਿਆ ਹੋਇਆ ਕਰਜ਼, ਤੁਸੀਂ ਉਹ ਕਿਸੇ ਕੈਨੇਡਾ ਦੇ ਕਾਲਜ ਦਾ ਕੋਈ ਏਜੰਟ ਆ, ਉਹਨੇ ਪੂਰੇ ਮਿਰਚ ਮਸਾਲੇ ਲਾ ਕੇ ਇਹ ਦੱਸਤਾ ਵੀ ਇਹ ਕਾਲਜ ਸਭ ਤੋਂ ਵਧੀਆ, ਅਤੇ ਤੁਸੀਂ ਕਰਤਾ ਅਪਲਾਈ, ਕੈਨੇਡਾ ਦੀ ਅੰਬੈਸੀ ਨੇ ਲਾਤੀ ਸਟੈਂਪ ਵੀ, ਜਾ ਤੂੰ ਉੱਥੇ ਭਾਈ ਪਹੁੰਚ ਜਾ, ਪੜ੍ਹ ਲਾ, ਉੱਥੇ ਤੇਰੀ ਜ਼ਿੰਦਗੀ ਬਹੁਤ ਸੋਹਣੀ ਬਣ ਜਾਣੀ ਆ। ਤੁਸੀਂ ਅਜੇ ਉੱਥੇ ਹੀ ਹੋ ਜਾਂ ਤੁਸੀਂ ਕੈਨੇਡਾ ਦੇ ਵਿੱਚ ਪਹੁੰਚ ਗਏ। ਜਿੰਨੀ ਕੁ ਮਾਇਆ ਮੂਇਆ ਇਕੱਠੀ ਕੀਤੀ ਸੀ ਉਹ ਤਾਂ ਤੁਹਾਡੀ ਲੱਗ ਗਈ ਆ। ਚਲੋ ਜਾਂ ਕਾਲਜ ਨੂੰ ਫੀਸ ਦੇਤੀ ਆ ਉਹਦੇ 'ਚੋਂ $10-15,000, ਇੱਥੇ ਆ ਕੇ ਜਾਂ ਦੋ ਕੁ ਦਿਨ ਲਾ ਕੇ ਤੁਹਾਨੂੰ ਪਤਾ ਲੱਗਦਾ ਵੀ ਕਾਲਜ ਵਾਲੇ ਤਾਂ ਭੱਜ ਗਏ ਆ, ਵੀ ਕਾਲਜ ਨੇ ਕ੍ਰੈਡਿਟ ਪ੍ਰੋਟੈਕਸ਼ਨ ਅਪਲਾਈ ਕਰਤੀ ਜਾਂ ਬੈਂਕਰਪਸੀ ਅਪਲਾਈ ਕਰਤੀ ਜਾਂ ਕੁਝ ਵੀ ਆ, ਵੀ ਤੁਹਾਨੂੰ ਵਾਪਸ ਜਾਣਾ ਪੈਣਾ ਜਾਂ ਤੁਹਾਨੂੰ ਇੱਥੇ ਧੱਕੇ ਖਾਣੇ ਪੈਣੇ ਆ। ਕੋਈ ਪਤਾ ਨਹੀਂ ਸਿਰ ਦੇ ਉੱਤੇ ਤੁਹਾਡੇ ਡਰ ਦੇ ਜਿਹੜੇ ਬੱਦਲ ਆ ਉਹ ਮੰਡਰਾ ਰਹੇ ਆ। ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਹਾਜ਼ਰ ਹੋ, ਮੈਂ ਐਕਸਪੈਕਟ ਕਰਦਾ ਜਿਹੜੇ ਸੀਰੀਅਸ ਸਾਡੇ ਸਰੋਤੇ ਨੇ ਉਹ ਸੁਣ ਰਹੇ ਆ ਸਾਰਾ ਕੁਝ। ਤੁਸੀਂ ਦੁਚਿੱਤੀ ਦੇ ਵਿੱਚੋਂ ਬਈ ਮੇਰਾ ਕੀ ਬਣੂੰਗਾ, ਮੈਂ ਜਿਹੜੇ ਕਮਰੇ 'ਚ ਰਿਹਾ $400 ਮੈਂ ਕਿਰਾਇਆ ਦੇ ਰਿਹਾ, ਚਾਰ ਪੰਜ ਬੱਚੇ ਹੋਰ ਨਾਲ ਰਹਿ ਰਹੇ ਨੇ, ਬਾਕੀ ਕਾਲਜਾਂ 'ਚ ਵਧੀਆ ਪੜ੍ਹਦੇ ਨੇ, ਇੱਧਰ ਉੱਧਰ ਫੋਨ ਆਉਂਦਾ ਵੀ ਪੱਕਾ ਵੀ ਹੋ ਗਿਆ, ਕੋਈ ਤੁਹਾਡੇ ਮਨ 'ਚ ਵੀ ਤੁਸੀਂ ਉਹ ਸੁਪਨਾ ਲੈ ਕੇ ਆਏ ਵੀ ਕੈਨੇਡਾ 'ਚ ਪੱਕੇ ਹੋਣਾ, ਅਤੇ ਇੱਥੇ ਹੀ ਆਪਾਂ ਪੱਕੇ ਹੋ ਕੇ ਉਹ ਬੇਬੇ ਬਾਪੂ ਨੂੰ ਬੁਲਾ ਲੈਣਾ, ਅਤੇ ਉੱਧਰ ਬੇਬੇ ਬਾਪੂ ਨੂੰ ਵੀ ਖਬਰ ਪਹੁੰਚਦੀ ਆ ਵੀ ਬੱਚਾ ਤਾਂ ਸਾਡਾ ਰਾਹ 'ਚ ਹੀ ਰਹਿ ਗਿਆ ਜਾਂ ਇੱਥੇ ਹੀ ਧੱਕੇ ਖਾਂਦਾ ਫਿਰਦਾ, ਅਤੇ $20,000-25,000 ਉਹਨੂੰ ਜਦੋਂ ਰੁਪਈਆਂ 'ਚ ਕਨਵਰਟ ਕਰਕੇ ਵੇਖੋਗੇ ਉਨੇ ਕੁ ਤਾਂ ਬੇਬੇ ਬਾਪੂ ਨੇ ਦੋ ਚਾਰ ਪੰਜ ਸੱਤ ਸਾਲਾਂ 'ਚ ਨਹੀਂ ਕਮਾਏ ਹੋਣੇ, ਉਨੇ ਤਾਂ ਭਾਈ ਤੁਹਾਡੀ ਭੈਣ ਦੇ ਵਿਆਹ 'ਤੇ ਨਹੀਂ ਪੈਸੇ ਲੱਗੇ ਹੋਣੇ ਜਿੰਨੇ ਕੁ ਪੈਸੇ ਤੁਸੀਂ ਰੁਪਈਆਂ 'ਚ ਕਨਵਰਟ ਕਰਕੇ ਇੱਥੇ ਤੁਸੀਂ ਪਹੁੰਚ ਗਏ ਹੋ। ਅਤੇ ਅੱਗੇ ਤੁਹਾਨੂੰ ਇਹ ਪਤਾ ਲੱਗਦਾ ਵੀ ਉਹ ਕਾਲਜ ਵਾਲੇ ਨੇ ਨਾ ਜਿਹੜੇ ਉਹਨਾਂ 'ਤੇ ਕਾਰਵਾਈ ਕੋਈ ਨਹੀਂ ਹੋਣੀ, ਅਤੇ ਤੁਸੀਂ ਸੁਣ ਕੇ ਉਸ ਦੇਸ਼ 'ਚੋਂ ਇਹ ਆਏ ਹੋ ਵੀ ਕੈਨੇਡਾ ਤਾਂ ਸਵਰਗਾਂ ਵਰਗਾ ਦੇਸ਼ ਆ, ਇੱਥੇ ਸੱਚ ਨੂੰ ਸੱਚ ਕਿਹਾ ਜਾਂਦਾ, ਝੂਠ ਨੂੰ ਝੂਠ ਕਿਹਾ ਜਾਂਦਾ, ਇੱਥੇ ਇਨਸਾਫ ਮਿਲਦਾ। ਤੁਸੀਂ ਉੱਥੇ ਆਪਦੇ MPਾਂ ਨੂੰ ਆਪਣੇ ਪੋਲੀਟੀਸ਼ੀਅਨਸ ਨੂੰ ਗਾਲਾਂ ਕੱਢਦੇ ਆਏ ਹੋ ਵੀ ਇਹ ਕੁਛ ਨਹੀਂ ਕਰਦੇ, ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਵੀ ਕਰਦੇ ਕੁਰਦੇ ਤਾਂ ਇੱਥੇ ਵਾਲੇ ਵੀ ਕੁਛ ਨਹੀਂ, ਇੱਕੋ ਜਿਹੇ ਹੀ ਨੇ ਸਾਰੇ ਪੋਲੀਟੀਸ਼ੀਅਨਸ ਜਿਹੜੇ ਹੈਗੇ ਨੇ ਦੁਨੀਆ ਭਰ ਦੇ, ਇਹ ਨਾ ਨਸਲ ਸਾਰਿਆਂ ਦੀ ਇੱਕੋ ਹੀ ਆ, ਸਿਰੇ ਦੇ ਝੂਠੇ ਨੇ ਇਹ, ਬਸ ਵੋਟਾਂ ਵੇਲੇ ਹੱਥ ਜ਼ਰੂਰ ਜੋੜਦੇ ਨੇ, ਉਦੋਂ ਬਾਅਦ ਚਾਰ ਸਾਲ ਬਾਅਦ ਸੋਚਦੇ ਨੇ ਕੀ ਕਰਨਾ ਕੀ ਨਹੀਂ ਕਰਨਾ। ਤੁਹਾਨੂੰ ਸਾਰੀਆਂ ਗੱਲਾਂ ਸੇਮ ਹੀ ਲੱਗਦੀਆਂ, ਅਤੇ ਤੁਹਾਨੂੰ ਇਹ ਵੀ ਪਤਾ ਲੱਗਦਾ ਵੀ ਕੈਨੇਡਾ ਵਰਗਾ ਸਵਰਗਾਂ ਵਰਗਾ ਦੇਸ਼ ਆ ਜਿਹੜਾ, ਇਹਦੇ 'ਚ ਹਰੇਕ ਹਫ਼ਤੇ ਇੰਟਰਨੈਸ਼ਨਲ ਸਟੂਡੈਂਟ ਖੁਦਕੁਸ਼ੀ ਕਰ ਜਾਂਦਾ, ਅਤੇ ਜਦੋਂ ਖੁਦਕੁਸ਼ੀ ਕਰ ਜਾਂਦਾ ਇੱਕ ਬੱਚਾ ਜਿਹੜਾ ਇੱਥੇ ਖੁਦਕੁਸ਼ੀ ਕਰ ਜੇ ਨੌਜਵਾਨ, ਅਤੇ ਉਹਦਾ ਮਾਂ ਪਿਓ ਮਰਨ ਵੇਲੇ ਵੀ ਉਹਦਾ ਮੂੰਹ ਨਾ ਦੇਖ ਸਕਦੇ ਹੋਣ, ਕੀ ਬੀਤ ਰਹੀ ਹੋਊਗੀ ਉਸ ਪਰਿਵਾਰ 'ਤੇ, ਕਿੰਨੇ ਵੱਡੇ ਮਾਨਸਿਕ ਤਸ਼ੱਦਦ ਦੇ ਦੌਰ 'ਚੋਂ ਇਹ ਬੱਚੇ ਗੁਜ਼ਰਦੇ ਹੋਣਗੇ, ਇਸੇ ਕਰਕੇ ਤਾਂ ਖੁਦਕੁਸ਼ੀ ਕਰਦੇ ਆ, ਮੈਂਟਲ ਹਾਲਤ ਮੈਂਟਲ ਹੈਲਥ ਉਹਨਾਂ ਦੀ ਖਰਾਬ ਹੋ ਜਾਂਦੀ ਆ, ਕੁਛ ਸੁੱਝਦਾ ਨਹੀਂ ਉਹਨਾਂ ਨੂੰ। ਚਲੋ ਆਪਾਂ ਮਾਨਸਿਕ ਜਿਹੜੀ ਸਿਹਤ ਆ ਉਹਦੀ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਇਹੋ ਜਿਹੀ ਸਥਿਤੀ ਦੇ ਵਿੱਚੋਂ ਰਿਜ਼ਲਟ ਕੋਈ ਨਿਕਲਦਾ ਨਹੀਂ, ਹੱਲ ਕੋਈ ਨਿਕਲਦਾ ਨਹੀਂ, ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਕੋਲ ਗੱਲ ਕਰਦੇ ਹੋ, ਉਹ ਬੋਝ ਜਿਹਾ ਮੰਨਦੇ ਆ, ਉਹ ਕਹਿੰਦੇ ਜੀ ਸਾਡੀ ਕਿਸੇ ਡਰਦੀ ਆ, ਮਾਂ ਪਿਓ ਉਹ ਨਾ ਭੇਜਦੇ ਬੱਚੇ ਨੂੰ, ਉਹਨਾਂ ਨੇ ਸਾਡੇ ਕਰਕੇ ਥੋੜ੍ਹਾ ਭੇਜਿਆ। ਜਦੋਂ ਇਹ ਆਇਆ ਸੀ ਇੱਥੇ ਅਸੀਂ ਪੰਜ ਚਾਰ ਦਿਨ ਰੋਟੀ ਪਾਣੀ ਖਵਾਤਾ, ਬੇਸਮੈਂਟ ਦੇ ਵਿੱਚ ਅਸੀਂ ਪੰਜ ਦਸ ਦਿਨ ਮਹੀਨਾ ਦੋ ਮਹੀਨੇ ਰੱਖ ਲਿਆ, ਹੁਣ ਸਾਰੀ ਉਮਰ ਦਾ ਅਸੀਂ ਠੇਕਾ ਥੋੜ੍ਹਾ ਲਿਆ ਹੋਇਆ। ਤੁਹਾਡੇ ਮਾਂ ਪਿਓ ਫਿਕਰ ਹੋਏ, ਉਹਨਾਂ ਦੋਸਤ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਕਾਲ ਕਰਦੇ ਨੇ ਵੀ ਭਾਈ ਸਾਡੇ ਮੁੰਡੇ ਦਾ ਕੀ ਬਣੂੰਗਾ, ਬਈ ਕਾਲਜ ਵਾਲੇ ਭੱਜ ਗਏ ਆ, ਫੀਸ ਸਾਡੀ ਜਿਹੜੀ ਸਾਡੇ ਕੋਲ ਚਾਰ ਪੈਸੇ ਸੀ ਉਹ ਅਸੀਂ ਦੇਤੀ ਆ, ਕੀ ਬਣੂੰਗਾ। ਉਹ ਕਹਿੰਦੇ ਆ ਵੀ ਕਿਸੇ ਨੂੰ ਫੋਨ ਕਰੋ, ਹੁਣ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਲੱਗਦਾ ਵੀ ਇੱਥੇ ਫੋਨ ਨਾ ਕਰਨ ਨਾਲ ਗੱਲ ਨਹੀਂ ਬਣਦੀ, ਇੱਥੇ ਤਾਂ ਫੋਨ ਤੁਸੀਂ ਭਾਵੇਂ ਉਸ ਮਹਿਕਮੇ ਦੇ ਮੰਤਰੀ ਨੂੰ ਕਰਦੇ ਹੋ, ਉਹਨੇ ਕਹਿਣਾ ਜੀ ਇਹ ਤਾਂ ਇੰਡੀਪੈਂਡੈਂਟ ਅੱਡ ਸਿਸਟਮ ਆ, ਅਸੀਂ ਕੁਛ ਨਹੀਂ ਕਰ ਸਕਦੇ। ਇਹ ਜਿਹੇ ਹਾਲਾਤਾਂ 'ਚ ਤੁਸੀਂ ਗੁਜ਼ਰ ਰਹੇ ਹੋ, ਤੁਸੀਂ ਕੀ ਸਮਝਦੇ ਹੋ ਬਈ ਜਿਹਨੂੰ ਸਵਰਗ ਕਹਿੰਦੇ ਆ, ਮੈਨੂੰ ਪਤਾ ਬਹੁਤ ਸਾਰੇ ਵਿਅਕਤੀ ਨਾ ਮੈਨੂੰ ਇਸ ਗੱਲ ਦੇ ਉੱਤੇ ਮੈਨੂੰ ਕਈ ਵਾਰੀ ਫੋਨ ਕਰਕੇ ਉਹ ਮੇਰੇ ਨਾਲ ਜਿੱਦਦੇ ਆ, ਕਹਿੰਦੇ ਯਾਰ ਤੁਸੀਂ ਨੈਗੇਟਿਵ ਗੱਲਾਂ ਕਿਉਂ ਕਰਦੇ ਹੋ, ਮੈਂ ਕਹਿੰਦਾ ਯਾਰ ਕੌਣ ਕਹਿੰਦਾ ਨੈਗੇਟਿਵ ਕਰਦੇ ਆ, ਅਸੀਂ ਤਾਂ ਪੋਜ਼ਿਟਿਵ ਗੱਲਾਂ ਕਰਦੇ ਹਾਂ, ਅਸੀਂ ਤਾਂ ਨੈਗੇਟਿਵ ਦੇ ਵਿੱਚੋਂ ਹੀ ਪੋਜ਼ਿਟਿਵਨੈਸ ਅਸੀਂ ਪੋਜ਼ਿਟਿਵਿਟੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਵੀ ਹੁਣ ਤੁਸੀਂ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ, ਹੁਣ ਅਸੀਂ ਢੋਲ ਲੈ ਲਈਏ, ਢੋਲ ਸਾਰੀ ਦਿਨ ਸਾਰਾ ਦਿਨ ਅਸੀਂ ਵਜਾਈ ਜਾਈਏ ਵੀ ਸੱਚੀ ਸਵਰਗ ਆ ਜੀ, ਸੱਚੀ ਸਵਰਗ ਆ, ਜਿੱਥੇ ਸਵਰਗ ਹੈਗਾ ਸਵਰਗ ਕਹਿ ਦਈਦਾ, ਜਿੱਥੇ ਨਰਕਾਂ ਨਾਲ ਵੀ ਭੈੜੀ ਹਾਲਤ ਆ ਉਹਨੂੰ ਕਿਵੇਂ ਸਵਰਗ ਕਹਿ ਦਈਏ। ਇਸੇ ਕਰਕੇ ਅਸੀਂ ਨਗਾਰਾ ਰੇਡੀਓ 'ਤੇ ਨਗਾਰਾ ਵਜਾਉਂਦੇ ਹਾਂ, ਢੋਲ ਨਹੀਂ ਵਜਾਉਂਦੇ, ਵੀ ਭਾਈ ਆਹ ਸਮੱਸਿਆ ਹੈਗੀ, ਸਮੱਸਿਆ ਦਾ ਹੱਲ ਲੱਭੋ। ਸਾਨੂੰ ਸਮੱਸਿਆ ਨਹੀਂ ਲੱਗਦੀ ਕਿਉਂਕਿ ਅਸੀਂ 30-40-35 ਸਾਲ ਤੋਂ ਆਏ ਹਾਂ, ਸਾਨੂੰ ਸੋਹਣੇ ਪੈਸੇ ਬਣਦੇ ਆ, ਸਾਡੀ ਜ਼ਿੰਦਗੀ ਸੋਹਣੀ ਆ, ਠੀਕ ਆ। ਪਰ ਇਹਦਾ ਮਤਲਬ ਇਹ ਥੋੜ੍ਹਾ ਬਈ ਜਿਹਨੂੰ ਪ੍ਰੋਬਲਮ ਨਹੀਂ ਹੈ ਅਤੇ ਅਸੀਂ ਬੋਲੀਏ ਹੀ ਨਾ। ਹੁਣ ਜਿਹੜੇ ਪੱਕੇ ਹੋਏ ਨੇ ਉਹ ਕਹਿੰਦੇ ਲਾ ਇੰਟਰਨੈਸ਼ਨਲ ਸਟੂਡੈਂਟ ਤਾਂ ਮੌਜਾਂ ਕਰਦੇ ਨੇ, ਕਾਰਾਂ ਇਹਨਾਂ ਨੇ ਥੱਲੇ ਰੱਖੀਆਂ ਹੋਈਆਂ, ਬਹੁਤ ਤਾਂ ਮੈਂ ਮੇਰੇ ਸ਼ਬਦਾਂ ਨੂੰ ਵਾਚ ਕਰਿਓ, ਬਹੁਤ ਪਤਾ ਕੀ ਕਹਿੰਦੇ ਨੇ, ਲੈ ਕਹਿੰਦੇ ਤੁਸੀਂ ਕਹਿੰਦੇ ਆ ਤੰਗ ਹੁੰਦੇ ਉੱਥੇ ਕੁੜੀਆਂ ਪਿੱਛੇ ਗੇੜੇ ਕੱਢਦੇ ਫਿਰਦੇ ਹੁੰਦੇ, ਇਹ ਸਾਡੇ ਆਮ ਲੋਕਾਂ ਦੀ ਗੱਲ ਆ। ਠੀਕ ਹੈ, ਇੱਕ ਅੱਧੇ ਵਾਰੀ ਮਾੜਾ ਦੁਰਵਿਵਹਾਰ ਕਰਤਾ ਕਿਸੇ ਨੇ, ਆਪਾਂ ਇੱਥੇ ਰੇਡੀਓ 'ਤੇ ਡਿਸਕਸ ਕਰਦੇ ਹੁੰਦੇ ਹਾਂ, ਅਤੇ ਇਹਦਾ ਮਤਲਬ ਇਹ ਥੋੜ੍ਹਾ ਵੀ 99% ਜਿਹੜੇ ਬੱਚੇ ਠੀਕ ਨੇ ਤੁਸੀਂ ਉਹਨਾਂ ਨੂੰ ਇੱਕੋ ਰਸੇ ਨਾਲ ਬੰਨੀ ਜਾਓ, ਉਹ ਪ੍ਰੋਬਲਮ 'ਚ ਨੇ ਬੱਚੇ, ਉਹਨਾਂ ਨੂੰ ਬਹੁਤ ਵੱਡੀ ਸਮੱਸਿਆ। ਚਲੋ ਇਹ ਤਾਂ ਕਾਲਜਾਂ ਦੀ ਗੱਲ ਆ, ਜਿਹੜੇ ਨਹੀਂ ਵੀ ਜਿਹੜੇ ਜਿਨ੍ਹਾਂ ਨੇ ਇੱਥੇ ਪੀ ਆਰ ਵੀ ਲੈ ਲਈ ਉਹਨਾਂ ਤੋਂ ਕਦੇ ਤਿੰਨ ਚਾਰ ਸਾਲ ਉਹਨਾਂ ਨੇ ਕਿਵੇਂ ਕੱਢੇ ਨੇ, ਉਹਨਾਂ ਦੀ ਜ਼ਿੰਦਗੀ 'ਚ ਕਦੇ ਝਾਕ ਕੇ ਵੇਖਿਓ। ਫਿਲਮਾਂ ਇਸ ਗੱਲ 'ਤੇ ਬਣੀਆਂ ਨੇ ਬਈ ਕਾਲਜ 'ਚ ਜਾਂਦੇ ਨੇ ਪੜ੍ਹਨ, ਫਿਰ ਜੋਬ ਕਰਦੇ ਨੇ, ਫਿਰ ਦੋ ਜੋਬ ਕਰਦੇ ਨੇ। ਹੁਣ ਤੁਸੀਂ ਬਹਿਸ ਕਰਨ ਨੂੰ ਤਾਂ ਜਿਹੜਾ ਮਰਜ਼ੀ ਕਰ ਲਏ, ਤੁਸੀਂ ਕਹੋਗੇ ਜੀ 20 ਘੰਟੇ ਕੰਮ ਕਰਨਾ, ਦੋ ਜੋਬ ਕਿਉਂ ਕਰਦੇ ਨੇ? ਮੈਂ ਕੀ ਇਹਦਾ ਆਂਸਰ ਦੇ ਸਕਦਾ? ਭਾਈ ਨਹੀਂ ਗੁਜ਼ਾਰਾ ਹੁੰਦਾ, ਨਾ ਪਿੱਛੋਂ ਮਾਪੇ ਸਮਝਦੇ ਨੇ ਵੀ ਉੱਥੇ ਕੈਨੇਡਾ ਦੇ ਵਿੱਚ ਪਤਾ ਨਹੀਂ ਬਹੁਤ ਪੈਸੇ ਬਣਦੇ, ਮਾਪੇ ਫੀਸ ਦੇਣ ਤੋਂ ਇਨਕਾਰ ਕਰ ਦਿੰਦੇ ਨੇ, ਜਾਂ ਸਮਰੱਥਾ ਨਹੀਂ ਹੁੰਦੀ, ਕੀ ਕਰਨ ਬੱਚੇ ਵਿਚਾਰੇ? ਇੰਨੀ ਨਹੀਂ ਕੋਈ ਗੱਲ, ਬਹਿਸ ਕਰਨੀ ਉਹਦਾ ਗੱਲ ਗੱਲ 'ਤੇ ਕੀਤੀ ਜਾ ਸਕਦੀ ਹੈ, ਪਰ ਕੇਂਦਰੀ ਧੁਰਾ ਗੱਲਬਾਤ ਦਾ ਸਮਝਣ ਦੀ ਜ਼ਰੂਰਤ ਆ ਵੀ ਬੱਚਿਆਂ ਨੂੰ ਸਮੱਸਿਆ ਹੁੰਦੀ ਹੈ। ਕਿਹਦਾ ਮਨ ਕਰਦਾ 21-22 ਸਾਲ ਦੀ ਉਮਰ ਦੇ ਵਿੱਚ ਵੀ ਉਹ 16 ਘੰਟੇ ਕੰਮ ਕਰੇ? ਇਹ ਤਾਂ ਜ਼ਿੰਦਗੀ ਪੜ੍ਹਨ ਲਿਖਣ ਵਾਸਤੇ, ਐਸ਼ ਆਰਾਮ ਕਰਨ ਵਾਸਤੇ, ਨੌਜਵਾਨੀ ਹੈ ਜਿਹੜੀ ਇਹ ਮਤਲਬ ਬੋਝ ਚੱਕਣ ਵਾਸਤੇ ਨਹੀਂ ਹੁੰਦੀ, ਇਹ ਤਾਂ ਦਿਮਾਗ ਆ ਜਿਹੜਾ ਤੁਹਾਡਾ ਅਸਮਾਨ ਤੱਕ ਉੱਡਦਾ ਹੋਣਾ ਚਾਹੀਦਾ, ਬੰਦੇ ਨੂੰ ਇੰਜੋਏ ਕਰਨਾ ਚਾਹੀਦਾ। ਜ਼ਿੰਦਗੀ ਦੀਆਂ ਜਿਹੜੀਆਂ ਕਠਿਨਾਈਆਂ ਉਹ ਤਾਂ ਜਦੋਂ 30-35 ਸਾਲ ਦਾ ਉਦੋਂ ਸਮਝ ਆਉਂਦੀਆਂ, ਉਦੋਂ ਹੀ ਬਾਅਦ 'ਚ ਪਤਾ ਲੱਗਦਾ, ਪਰ ਇਹਦਾ ਮਤਲਬ ਇਹ ਤਾਂ ਨਹੀਂ ਬੱਚਿਆਂ 'ਤੇ ਆਪਾਂ ਜ਼ਿੰਦਗੀ ਦਾ ਬੋਝ ਲੱਦ ਦਈਏ। ਇਸ ਕਰਕੇ ਬੱਚਿਆਂ ਨੂੰ ਆਜ਼ਾਦੀ ਚਾਹੀਦੀ ਹੈ ਥੋੜ੍ਹੀ ਬਹੁਤ। ਮੈਂ ਤਾਂ ਬਿਲਕੁਲ ਹੀ ਇਸ ਸਿਸਟਮ ਦੇ ਹੀ ਉਲਟਾਂ ਜੀ, ਜਿਹੜਾ ਕਹਿੰਦਾ ਬੱਚਿਆਂ ਨੂੰ ਕੰਮ ਕਰਨਾ ਚਾਹੀਦਾ, ਬਿਲਕੁਲ ਨਹੀਂ ਕੰਮ ਕਰਨਾ ਚਾਹੀਦਾ। 25 ਸਾਲ ਦੀ ਉਮਰ ਤੱਕ ਬੰਦੇ ਨੂੰ ਬਿਲਕੁਲ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਭਾਵੇਂ ਮੇਰੇ ਨਾਲ ਸਹਿਮਤ ਹੋਵੋ ਜਾਂ ਨਾ ਸਹਿਮਤ ਹੋਵੋ, ਇਹ ਅਲੱਗ ਗੱਲ ਆ। ਉਹਦੇ ਦਿਮਾਗ ਦਾ, ਉਹਦੇ ਸਰੀਰ ਦਾ ਪੂਰਾ ਵਿਕਾਸ ਹੋਣਾ ਚਾਹੀਦਾ, ਉਦੋਂ ਬਾਅਦ ਸਾਰੀ ਉਮਰ ਕੰਮ ਹੀ ਕਰਨਾ। ਨਾਲੇ ਕੰਮ ਕਰ ਕਰਕੇ, ਇੰਨਾ ਕੰਮ ਕਰ ਕਰਕੇ ਤੁਸੀਂ ਕਹੀ ਜਾਓ ਵੀ ਬੱਚੇ ਆ ਜਿਹੜੇ 12 ਸਾਲ ਦੇ, 15 ਸਾਲ ਦੇ, 18 ਸਾਲ ਦੇ, ਉਹ ਪਾਰਟ ਟਾਈਮ ਕੰਮ ਕਰਨ ਲਈ 2 ਘੰਟੇ ਕਿਉਂ ਕਰਨ? ਬੱਚਿਆਂ ਨੇ ਸੋਚਣਾ ਹੁੰਦਾ, ਉਹਨਾਂ ਦੀ ਕ੍ਰੀਏਟੀਵਿਟੀ ਆ ਉਹਨੇ ਡਿਵੈਲਪ ਕਰਨਾ ਹੁੰਦਾ, ਖੇਲਣਾ ਹੁੰਦਾ, ਸਰੀਰ ਬਣਾਉਣਾ ਹੁੰਦਾ, ਉਹ ਕਿਉਂ ਕੰਮ ਕਰਨ? ਇਹਨਾਂ ਨੂੰ ਤਾਂ ਕੰਮ ਕਰਨਾ ਪੈਂਦਾ, ਮਜ਼ਬੂਰੀ ਆ ਇੰਟਰਨੈਸ਼ਨਲ ਸਟੂਡੈਂਟਸ ਦੀ, ਖਰਚਾ ਨਹੀਂ ਮਿਲਦਾ, ਗੁਜ਼ਾਰਾ ਨਹੀਂ ਹੁੰਦਾ। ਠੀਕ ਹੈ 20 ਘੰਟੇ ਕੰਮ ਕਰਨ ਦਾ ਸਕੂਲ ਵਧੀਆ, ਪਰ ਇੱਥੇ ਤਾਂ ਜੀ ਡਬਲ ਸ਼ਿਫਟਾਂ ਲਾ ਕੇ ਜਿਹੜੇ ਪੱਕੇ ਬੰਦੇ ਨੇ ਉਹਨਾਂ ਦਾ ਕੁਛ ਨਹੀਂ ਬਣਦਾ, ਅਤੇ ਇੰਟਰਨੈਸ਼ਨਲ ਸਟੂਡੈਂਟਸ ਵਿਚਾਰੇ ਕਿਹੜੇ ਬਾਗ ਦੀ ਮੂਲੀ ਆ? ਇਸ ਕਰਕੇ ਇਹ ਜਿਹੀਆਂ ਗੱਲਾਂ ਨਾ ਕਰਿਆ ਕਰੋ। ਗੱਲ ਚੱਲਦੀ ਸੀ ਜੀ ਕਾਲਜਾਂ ਦੀ, ਹੁਣ ਕਾਲਜਾਂ ਵਾਲੇ ਗਏ ਨੇ ਜੀ ਭੱਜ। ਤੁਸੀਂ ਜੇ ਤੁਹਾਡੇ ਕੋਲ ਸਮਾਂ ਹੈਗਾ, ਜੇ ਤੁਸੀਂ ਸੇਫ ਹੋ, ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਵੀ ਭੱਜ ਗਏ ਨੇ ਕਾਲਜਾਂ ਵਾਲੇ, ਇਹਨਾਂ ਨੂੰ ਇਨਸਾਫ਼ ਮਿਲੂਗਾ ਬੱਚਿਆਂ ਨੂੰ ਕਿ ਨਹੀਂ ਮਿਲੂਗਾ? ਆਪਾਂ ਤਾਂ ਚਲੋ ਇੱਕ ਟਾਕ ਸ਼ੋਅ ਹੀ ਕਰ ਰਹੇ ਹਾਂ, ਪਰ ਆਪਣੇ ਆਪ ਨੂੰ ਅਗੇਨ ਉਸ ਸਥਿਤੀ ਦੇ ਵਿੱਚ ਰੱਖ ਕੇ ਦੇਖੋ ਵੀ ਦੁਚਿੱਤੀ ਦੇ ਵਿੱਚ ਆ ਬੱਚੇ ਜਿਨ੍ਹਾਂ ਦੇ ਪੈਸੇ ਵੀ ਚਲੇ ਗਏ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਨੇ ਇੱਥੇ ਰਹਿਣਾ ਜਾਂ ਨਹੀਂ ਰਹਿਣਾ, ਜਿਹੜੇ ਰਾਹ 'ਚ ਰਹਿ ਗਏ ਨੇ ਉਹਨਾਂ ਦੀਆਂ ਜ਼ਿੰਦਗੀਆਂ ਦਾ ਕੀ ਬਣਨਾ। ਜੇ ਆਪਾਂ ਉਸ ਸਥਿਤੀ 'ਚ ਰੱਖੀਏ ਤਾਂ ਫਿਰ ਸਾਨੂੰ ਪਤਾ ਲੱਗੂਗਾ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਜੇ ਜਿਨ੍ਹਾਂ ਦੇ ਕੋਈ ਜਵਾਬ ਨਹੀਂ ਲੱਭੇ ਗਏ, ਉਹਨਾਂ ਦਾ ਕੋਈ ਹੱਲ ਹੋ ਵੀ ਸਕਦਾ ਕਿ ਨਹੀਂ ਹੋ ਸਕਦਾ। ਖੈਰ ਸਮਾਂ ਹੋ ਗਿਆ ਕਾਫੀ ਜੀ, ਆਪਾਂ ਇਸ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ। ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਪਹਿਲਾਂ ਸੁਣ ਲਈਏ, ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ, ਕੀ ਹਾਲ ਚਾਲ ਆ?
ਸਤਿ ਸ੍ਰੀ ਅਕਾਲ ਜੀ, ਵਧੀਆ ਜੀ ਵਧੀਆ, ਤੁਸੀਂ ਸੁਣਾਓ, ਕੌਣ ਬੋਲਦੇ ਵੀਰ ਜੀ?
ਮੈਂ ਅਟਵਾਲ ਬੋਲਦਾ ਜੀ।
ਹਾਂਜੀ ਅਟਵਾਲ ਸਾਹਿਬ।
ਮੈਂ ਬਹੁਤ ਟਫ ਲਾਈਫ ਆ ਨੈਸ਼ਨਲ ਸਟੂਡੈਂਟਾਂ ਦੀ, ਸਾਡੇ ਨਾਲ ਤਕਰੀਬਨ ਕਈ ਕੰਮ ਕਰਕੇ ਚੱਲ ਗਏ, ਕਈ ਕਰਦੇ ਆ ਵਿਚਾਰੇ, ਜਦੋਂ ਲੰਚ ਹੁੰਦਾ ਵਿਚਾਰੇ ਚੇਅਰ ਤੇ ਸੌ ਜਾਂਦੇ ਆ, ਤਾਂ ਦੇਖ ਕੇ ਬੜਾ ਤਰਸ ਹੋ ਜਾਂਦਾ। ਤੇ ਉਹ ਇੱਦਾਂ ਵੀ ਹੁਣ ਕਈ ਮੁੰਡੇ ਕੁੜੀਆਂ ਨੇ ਇੰਡੀਆ ਹੁਣ ਪੜ੍ਹਦੇ ਆ, ਇੱਥੇ ਕੰਮਾਂ ਨੂੰ ਹੱਥ ਨਹੀਂ ਲਾਇਆ, ਹਾਰਡ ਲਾਈਫ ਆ, ਹਾਰਡ ਵਰਕ ਆ ਜਿਹਨੂੰ, ਤੇ ਇਹਦੇ ਵਿੱਚ ਬਹੁਤ ਸਖ਼ਤ ਮਿਹਨਤ ਕਰਦੇ ਆ ਵਿਚਾਰੇ, ਜੇ ਪੱਕੇ ਵੀ ਹੋ ਗਏ ਆ ਫਿਰ ਵੀ ਉਹ ਦੋ ਦੋ ਜੱਬਾਂ ਕਰਦੇ ਵੀ ਅਸੀਂ ਸਾਡੇ ਰਹਿਣ ਬਹਿਣ ਲਈ ਕੋਈ ਛੋਟਾ ਮੋਟਾ ਸਾਨੂੰ ਘਰ ਮਿਲ ਜਾਵੇ।
ਤਾਂ ਆ ਜਿਹੜੇ ਕਾਲਜਾਂ ਵਾਲੇ ਫੀਸਾਂ ਲੈ ਕੇ ਭੱਜੇ ਨੇ ਜੀ, ਇਹਨਾਂ ਬਾਰੇ ਕੀ ਖਿਆਲ ਆ?
ਇਹਦੇ ਬਾਰੇ ਤਾਂ ਹੁਣ ਕੁਛ ਨੀ ਹੋ ਸਕਦਾ, ਨਾ ਵਿਚਾਰੇ ਸਟੂਡੈਂਟਾਂ ਨੂੰ ਕੋਲ ਮਿਲਣਾ, ਤੇ ਨਾ ਜਾ ਇਹ 'ਚ ਤੇ ਗੌਰਮੈਂਟ ਹੀ ਕੰਮ ਕਰ ਸਕਦੀ ਵੀ ਉਹਨਾਂ ਨੂੰ ਪੱਕੀ ਕਰ ਦੇਣ, ਉਹ ਵਿਚਾਰੀ ਆਪਣੀ ਲਾਈਫ ਸੋਚ ਸਕਣ। ਇਹ ਤਾਂ ਹੁਣ ਲੇਬਰ ਗੌਰਮੈਂਟ ਹੀ ਕੁਛ ਕਰ ਸਕਦੀ ਆ, ਤੇ ਜਿੱਦਾਂ ਅੱਗੇ ਥੋੜੇ ਜਿਹਾ ਨੰਬਰ ਘਟਾ ਕੇ ਨੀ ਨਿਆਣਿਆਂ ਨੂੰ ਪੱਕੇ ਕਰਤਾ ਸੀ, ਉਹ ਖੁਸ਼ ਆ ਵਿਚਾਰੇ, ਹੁਣ ਆਪਣਾ ਮਿਹਨਤਾਂ ਕਰਦੇ ਆ, ਘਰ ਬਾਰ ਬਣਾ ਲੈਣਗੇ।
ਹਾਂਜੀ
ਜਦੋਂ ਹੁਣ ਮਾਲਾ ਮਹਾਮਾਰੀ ਚੱਲ ਗਈ, ਦੋ ਦੋ ਹਜ਼ਾਰ ਡਾਲਰ ਦਿੱਤਾ ਲੋਕਾਂ ਨੇ, ਕੰਮ ਵੀ ਕਰ ਗਿਆ, ਦੋ ਦੋ ਹਜ਼ਾਰ ਡਾਲਰ ਵੀ ਲੈ ਗਿਆ, ਜੇ ਸਟੂਡੈਂਟ ਦਾ ਕਾਹਦੇ ਨੂੰ ਤਾਂ ਉਹ ਚ ਕੀ ਮਾੜੀ ਗੱਲ ਆ।
ਬਿਲਕੁਲ ਮਿਹਰਬਾਨੀ, ਇੱਕ ਹੋਰ ਧੰਨਵਾਦ, ਸਮਾਂ ਬਸ ਆਪਾਂ ਬ੍ਰੇਕ ਲੈਣੀ ਆ, ਤੇ ਇਸ ਕਰਕੇ ਮੈਂ ਚਾਹੁੰਦਾ ਕਿ ਗੱਲਬਾਤ ਸ਼ਾਰਟ ਹੋਵੇ। ਕੀ ਕੀ ਕਹਿਣਾ ਚਾਹੁੰਦੇ ਵੀਰ ਜੀ ਤੁਸੀਂ ਆਉਂਦਾ ਯਾਰ?
ਹੈਲੋ ਜੀ, ਕੀ ਹਾਲ ਜੀ? ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਅੱਛਾ, ਮੈਂ ਤੁਸੀਂ ਗੱਲ ਕਰ ਰਹੇ ਸੀ ਕਿ ਸਟੂਡੈਂਟਸ ਨੂੰ ਕੰਮ ਨਹੀਂ ਕਰਨਾ ਚਾਹੀਦਾ।
ਨਹੀਂ, ਮੈਂ ਇਹ ਗੱਲਬਾਤ ਦਾ ਮੇਰਾ ਧੁਰਾ ਇਹ ਨਹੀਂ ਸੀਗਾ, ਪਰ ਚਲੋ ਤੁਸੀਂ ਗੱਲ ਕਰ ਲਓ।
ਇੰਟਰਨੈਸ਼ਨਲ ਸਟੂਡੈਂਟਸ ਦਾ ਤਾਂ ਮੈਨੂੰ ਨਹੀਂ ਪਤਾ ਉਹਨਾਂ ਨੂੰ ਡਿਫੀਕਲਟੀਜ਼ ਕਿੰਨੀਆਂ ਨੇ, ਲੇਕਿਨ ਇਹ ਆ ਕਿ ਸਟੂਡੈਂਟਸ ਜਿਹੜੇ ਲੋਕਲ ਬੋਰਨ ਨੇ ਇੱਥੋਂ ਦੇ, ਜਾਂ ਉਹ ਉਹਨਾਂ ਨੂੰ ਵੀ ਸ਼ਾਮਿਲ ਕਰ ਲਓ, ਤੇ ਇਹ ਹੈ ਕਿ ਉਹਨਾਂ ਨੂੰ ਜ਼ਿੰਦਗੀ ਦੀ ਹਕੀਕਤਾਂ ਨਾਲ ਥੋੜਾ ਬਹੁਤ ਬਾਹਰ ਪ੍ਰੈਕਟੀਕਲ ਐਕਸਪੀਰੀਅੰਸ ਕਰਾਉਣਾ ਚਾਹੀਦਾ। ਦੁਨੀਆ ਕਿੱਥੇ ਵਸਦੀ ਆ, ਵਰਨਾ ਤੁਸੀਂ ਜੇ ਉਹਨਾਂ ਨੂੰ ਇੱਥੋਂ ਸਪੋਰਟ ਕੀਤੀ ਜਾਓ, ਉਹ ਛੁੱਟੀਆਂ ਦੇ ਵਿੱਚ ਤੁਹਾਨੂੰ ਪਤਾ ਹੋਮਵਰਕ ਤਾਂ ਹੁੰਦਾ ਕੋਈ ਨਹੀਂ, ਤਾਂ ਉਹ ਆਨਲਾਈਨ ਇੰਟਰਨੈਟ ਬੜਾ ਕੁਛ ਪਿਆ ਹੈਗਾ, ਉਹਦੇ ਵਿੱਚ ਇਹ ਹੈ ਕਿ ਵੀ ਉਹ ਅਗਰ ਜਾਣਗੇ ਬਾਹਰ ਆਪਣਾ ਕੰਮ, ਮੈਂ ਨਹੀਂ ਕਹਿੰਦਾ ਕਿ ਵੀ ਉਹਨਾਂ ਨੂੰ ਫੈਸਿਲੇਟ ਕੀਤਾ ਜਾਏ ਕਿ ਜਿਹੜਾ ਤੁਹਾਨੂੰ ਕੰਫਰਟੇਬਲ ਆ, ਜਿਹੜਾ ਉਹਨਾਂ ਦਾ ਕੰਫਰਟੇਬਲ ਲੈਵਲ ਆ ਨਾ, ਉਹਦੇ ਵਿੱਚ ਉਹਨਾਂ ਨੂੰ ਜ਼ਰੂਰ ਪ੍ਰੈਕਟੀਕਲ ਤੱਕ ਉਹਨਾਂ ਨੂੰ ਪਤਾ ਲੱਗੇ ਕਿ ਦੁਨੀਆ ਕਿੰਨੀ ਹਾਰਡ ਆ। ਅਸੀਂ ਇਲਮ ਹਾਸਲ ਕਰੀਏ, ਰਿਸਰਚ ਕਰੀਏ, ਵਰਕ ਕਰੀਏ, ਸਾਡੀ ਕੈਨੇਡੀਅਨ ਕੌਮ ਜਿਹੜੀ ਉਹ ਦੁਨੀਆ ਵਰਲਡ ਚ ਉੱਚੀ ਹੋਵੇ।
ਧੰਨਵਾਦ, ਧੰਨਵਾਦ ਵੀਰ ਜੀ, ਤੁਹਾਡਾ ਵਿਊ ਆ ਗਿਆ। ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਚਲੋ ਇਸ ਮਸਲੇ ਤੇ ਵੀ ਗੱਲਬਾਤ ਕਰਦੇ ਬ੍ਰੇਕ ਤੋਂ ਬਾਅਦ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 ਐਗਜ਼ਿਟ 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਸ਼ੋਪਰਸ ਵਰਲਡ ਏਰੀਆ ਚ ਨਵੀਆਂ ਦੂਓ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦੇਵੋ ਜਾਂ ਅਸਾਈਨਮੈਂਟ ਤੇ ਵੇਚ ਕੇ ਪੈਸੇ ਕਮਾਓ, ਮਰਜ਼ੀ ਤੁਹਾਡੀ, ਕੀਮਤਾਂ ਨੇ ਵਧਣਾ ਹੀ ਵਧਣਾ। ਨੈਸ਼ਨਲ ਹੋਮਸ ਦੀ ਸ਼ਾਨਦਾਰ ਬਿਲਡਿੰਗ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਿਸ, ਵਾਜਬ ਕੀਮਤਾਂ ਤੇ ਅਫੋਰਡੇਬਲ ਡਿਪੋਜ਼ਿਟ ਸਟਰਕਚਰ। 26 ਸਟੋਰੀ ਟਾਵਰ, 346 ਯੂਨਿਟਸ, ਸਟੀਲਸ ਤੇ ਮਾਲਟ ਐਵਨਿਊ ਦਾ ਕੋਨਾ, ਸ਼ੋਪਰਸ ਵਰਲਡ ਤੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਵਾਕਿੰਗ ਡਿਸਟੈਂਸ। ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647-384-36-4734-00-8436।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਅਰੈਂਸ ਸਟਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। Homeopathy for better health.
Appointment ਲਈ ਵਿਜ਼ਿਟ ਕਰੋ sujokhomeoclinic.com ਤੇ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਸਾਡੇ ਨਾਲ ਸਾਡੇ ਸਪਾਂਸਰ ਸਰਦਾਰ ਜਗਜੀਤ ਸਿੰਘ ਜੀ ਹਾਜ਼ਰ ਨੇ ਜੀ। 2 ਮਿੰਟ ਲਈ ਤੁਹਾਡੇ ਨਾਲ ਗੱਲਬਾਤ ਕਰਨਗੇ, ਆਪਾਂ ਉਸੇ ਤਰ੍ਹਾਂ ਡਿਸਕਸ਼ਨ ਨੂੰ ਆਪਣੀ ਨੂੰ ਚਾਲੂ ਰੱਖਾਂਗੇ। ਉਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ। ਸਾਡੇ ਸਟੂਡੀਓ ਦਾ ਨੰਬਰ 416-620-1778 ਆ। ਜਗਜੀਤ ਸਿੰਘ ਜੀ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਤੇ ਜਿੰਨੇ ਵੀ ਸਾਰੇ ਪ੍ਰੋਗਰਾਮ ਸਰੋਤੇ ਸੋਨਾ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਤੁਹਾਨੂੰ ਜੀ 2-3 ਤੋਂ ਵਾਪਸ ਆਏ ਜੀ, ਉਸ ਚੀਜ਼ਾਂ ਮੇਰੇ ਨਾਲ ਬਹੁਤ ਬਹੁਤ ਵਧੇ ਆ ਜੀ ਤੁਹਾਨੂੰ।
ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਆਪਾਂ ਗੱਲਬਾਤ ਸ਼ੁਰੂ ਕਰੀਏ ਜੀ ਹੁਣ। ਤੁਸੀਂ ਵੀ ਪਿਛਲੇ ਸਾਲ ਆਪਣੀ ਕੰਪਨੀ ਆ ਜਿਹੜੀ ਉਹ ਬਦਲੀ ਆ ਤੇ ਨਵੀਂ ਬ੍ਰੋਕਰੇਜ ਖੋਲੀ ਆ, ਉਹਦੇ ਬਾਰੇ ਜਾਣਕਾਰੀ ਦਿਓ ਜੀ, ਫਿਰ ਆਪਾਂ ਅੱਗੇ ਗੱਲਬਾਤ ਕਰਦੇ।
ਬਿਲਕੁਲ ਬਰਾੜ ਸਾਹਿਬ, ਚੇਂਜ ਜੀ ਕਿਸੇ ਵੀ ਕੰਮ ਦੇ ਵਿੱਚ, ਚੇਂਜ ਚੰਗੇ ਕੰਮ ਵਾਸਤੇ ਹੋਣੀ ਬੜੀ ਜ਼ਰੂਰੀ ਆ ਜੀ। ਸੋ ਨਵੀਂ ਬ੍ਰੋਕਰੇਜ ਦੇ ਵਿੱਚ ਜਾਣ ਦਾ ਜਾਂ ਉਹਨਾਂ ਦੇ ਮੈਨੇਜਿੰਗ ਪਾਰਟਨਰ ਇਸੇ ਕਰਕੇ ਜੀ ਉਹਨਾਂ ਨਾਲ ਕੰਪਨੀ ਜੁਆਇਨ ਕੀਤੀ ਆ ਜੀ। ਇੱਕ ਤਾਂ ਜੀ ਆਨਲਾਈਨ ਪਲੇਟਫਾਰਮ ਇਹਨਾਂ ਦਾ ਬੜਾ ਸਟਰੋਂਗ ਆ ਜੀ, ਕਲਾਇੰਟਸ ਆਪਣੀਆਂ ਪਾਲਿਸੀਆਂ ਆਨਲਾਈਨ ਐਕਸੈਸ ਕਰ ਸਕਦੇ ਆ ਜੀ। ਦੂਸਰਾ, ਨੰਬਰ ਆਫ ਇੰਸ਼ੋਰੈਂਸ ਕੰਪਨੀ ਦਾ ਐਕਸੈਸ ਆਪਾਂ ਨੂੰ ਵੱਧ ਗਿਆ ਜੀ, ਫਿਰ ਉਹਦਾ ਮਤਲਬ ਕੀ ਹੈ ਜੀ, ਆਪਾਂ ਨੂੰ ਕਲਾਇੰਟ ਨੂੰ ਕੀ ਬੈਨੀਫਿਟ ਆ। ਬ੍ਰੋਕਰ ਕੋਲ ਜਿੰਨੀਆਂ ਜ਼ਿਆਦਾ ਇੰਸ਼ੋਰੈਂਸ ਕੰਪਨੀਆਂ ਹੋਣਗੀਆਂ ਉਨੀ ਪੋਸੀਬਿਲਿਟੀ ਹੈ ਜੀ ਜ਼ਿਆਦਾ ਹੋ ਜਾਂਦੀ ਵੀ ਅਸੀਂ ਕਲਾਇੰਟ ਨੂੰ ਬੈਟਰ ਇੰਸ਼ੋਰੈਂਸ ਪ੍ਰੀਮੀਅਮ ਲੈ ਕੇ ਦੇ ਸਕਦੇ ਹਾਂ, ਬੈਟਰ ਕਵਰੇਜਸ ਲੈ ਕੇ ਦੇ ਸਕਦੇ ਹਾਂ। ਸੋ ਜੇ ਅਗਰ ਮੇਰੇ ਕੋਲ 5 ਕੰਪਨੀਆਂ ਸੀ, ਹੁਣ ਜੇ ਮੇਰੇ ਕੋਲ 5 ਦੀ ਬਜਾਏ 10 ਕੰਪਨੀਆਂ ਹੋ ਗਈਆਂ ਜੀ, ਸੋ ਜਿਹੜੇ ਮੇਰੇ ਕਲਾਇੰਟਸ ਨੇ ਮੀਨਸ ਹੋਰ ਘੱਟ ਕਾਰ ਤੇ ਹੋਮ ਇੰਸ਼ੋਰੈਂਸ ਜਾਂ ਕਮਰਸ਼ੀਅਲ ਇੰਸ਼ੋਰੈਂਸ ਪੇ ਕਰ ਸਕਦੇ ਆ ਜੀ। ਸੋ ਇਹ ਕਾਫੀ ਬੈਨੀਫਿਟ ਹੋਇਆ ਜੀ ਮੈਨੂੰ ਵੀ ਤੇ ਮੇਰੇ ਕਲਾਇੰਟਸ ਨੂੰ ਵੀ ਡੈਫੀਨੇਟਲੀ।
ਬਿਲਕੁਲ ਜੀ, ਤੇ ਤੁਹਾਡੇ ਨਾਲ ਸਾਡੇ ਕਲਾਇੰਟ ਨੇ ਜਿਹੜੇ ਜਾਂ ਸਾਡੇ ਸਰੋਤੇ ਨੇ ਉਹ ਕਿਉਂ ਤੁਹਾਡੇ ਨਾਲ ਸੰਪਰਕ ਕਰਨ, ਇੰਨੇ ਬ੍ਰੋਕਰਸ ਬੈਠੇ ਨੇ ਇੰਸ਼ੋਰੈਂਸ ਦੇ, ਕੀ ਵਿਸ਼ੇਸ਼ਤਾ ਤੁਹਾਡੇ ਵਿੱਚ, ਕੀ ਯੂਨੀਕਨੈਸ ਆ ਜੀ?
ਬਿਲਕੁਲ ਬਰਾੜ ਸਾਹਿਬ, ਬੜਾ ਵੈਲਿਡ ਕੁਐਸਚਨ ਹੈ ਜੀ ਤੁਹਾਡਾ, ਐਂਡ ਜਿਹੜੇ ਲਿਸਨਰ ਵੀ ਇੰਸ਼ੋਰੈਂਸ ਤੁਸੀਂ ਕਿਤੋਂ ਵੀ ਲੈ ਸਕਦੇ, ਸਾਨੂੰ ਕਲਾਇੰਟ ਕਿਉਂ ਕਾਲ ਕਰਨ ਜੀ, ਹੈ ਨਾ। ਨੰਬਰ 1 ਜੀ ਵਿਲ ਮੇਕ ਸ਼ੋਰ ਸਾਡਾ ਜਿਹੜਾ ਸਿਸਟਮ ਅਸੀਂ ਇਸ ਹਿਸਾਬ ਨਾਲ ਸੈਟਅਪ ਕੀਤਾ ਹੋਇਆ, ਮੈਂ ਇਹਦੇ ਤੁਹਾਨੂੰ ਇੱਕ ਵਾਰੀ ਪਾਲਿਸੀ ਸਾਡੇ ਕੋਲ ਲੈ ਲਈ, ਬਾਅਦ ਸੰਤਨ ਚੇਤਾ ਹੀ ਭੁੱਲ ਗਿਆ ਵੀ ਤੁਹਾਡੀ $20 ਵਧੀ ਜਾਂ $30 ਵਧੀ, ਅਸੀਂ ਸਿਸਟਮ ਇਸ ਹਿਸਾਬ ਨਾਲ ਸੈਟਅਪ ਕੀਤਾ ਹੋਇਆ ਜੀ, ਜੇ ਸਾਡੇ ਕੋਲ ਤੁਹਾਡਾ ਇੰਸ਼ੋਰੈਂਸ ਪ੍ਰੀਮੀਅਮ ਵੱਧ ਜਾਂਦਾ ਵਾ, ਸਾਨੂੰ ਸਾਡੇ ਕੋਲੋਂ ਸਾਡਾ ਸਿਸਟਮ ਆਪ ਹੀ ਦੱਸਦਾ ਵੀ ਤੁਹਾਡੇ ਇਸ ਕਲਾਇੰਟ ਦੀ ਇੰਨੇ ਪਰਸੈਂਟ ਇੰਸ਼ੋਰੈਂਸ ਵੱਧ ਗਈ ਆ। ਸੋ ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਆਟੋਮੈਟਿਕਲੀ ਹੋਰ ਇੰਸ਼ੋਰੈਂਸ ਕੰਪਨੀਆਂ ਨਾਲ ਸ਼ੋਪ ਰਾਊਂਡ ਕਰਕੇ ਤੁਹਾਡੀ ਇੰਸ਼ੋਰੈਂਸ ਕੰਪਨੀਆਂ ਚੇਂਜ ਕਰ ਦਿੰਦੇ ਹਾਂ, ਰਾਈਟ। ਦੂਜੀ ਗੱਲ ਹੈ ਵੀ ਜੇ ਤੁਹਾਡਾ ਕਲੇਮ ਟਾਈਮ ਤੇ, ਮੈਂ ਆਲਵੇਜ਼ ਕਲਾਇੰਟ ਨੂੰ ਕਹਿੰਦਾ ਹੁੰਦਾ ਵੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਨ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਕਾਲ ਕਰ ਲਿਓ, ਕਿਉਂਕਿ ਜਿਹੜਾ ਕਲੇਮ ਆ ਤੁਹਾਡੇ ਇੰਸ਼ੋਰੈਂਸ ਪ੍ਰੀਮੀਅਮ ਨੂੰ 6 ਸਾਲ ਲਈ ਮਿਨੀਮਮ ਇਫੈਕਟ ਕਰਦਾ ਜੀ, ਐਂਡ ਕੋਈ ਵੀ ਟਿਕਟ ਆ ਤੁਹਾਡੀ ਮਿਨੀਮਮ 3 ਸਾਲ ਲਈ ਇਫੈਕਟ ਕਰਦੀ ਆ। ਸੋ ਇਹਨਾਂ ਸਾਰੀਆਂ ਪ੍ਰੋਬਲਮ ਦੇ ਟਾਈਮ ਤੇ ਕਲਾਇੰਟ ਸਾਨੂੰ ਕਾਲ ਕਰ ਸਕਦੇ, ਦੈਨ ਵੀ ਕੈਨ ਡੈਫੀਨੇਟਲੀ ਹੈਲਪ। ਸੋ ਜੇ ਤੁਸੀਂ ਘੱਟ ਪ੍ਰੀਮੀਅਮ ਪੇ ਕਰਨਾ ਜੀ, ਕਲੇਮ ਟਾਈਮ ਤੇ ਪ੍ਰੋਪਰ ਸਰਵਿਸ ਲੈਣੀ ਆ, ਪ੍ਰੋਪਰ ਕਵਰੇਜ ਲੈਣੀ ਆ, ਅਪ ਟੂ 40% ਡਿਸਕਾਊਂਟ ਅਵੇਲੇਬਲ ਆ ਜੀ ਤੁਹਾਡੀ ਕਾਰ ਐਂਡ ਹੋਮ ਇੰਸ਼ੋਰੈਂਸ ਦੇ ਉੱਪਰ, ਐਕਸਟਰਾ 20% ਡਿਸਕਾਊਂਟ ਆ ਜੇ ਤੁਸੀਂ ਐਪ ਡਾਊਨਲੋਡ ਕਰੋਗੇ। ਸੋ ਹਾਈ ਪ੍ਰੀਮੀਅਮ ਪੇ ਕਰਨ ਦੀ ਲੋੜ ਨੀ, $1000 ਮਿਨੀਮਮ ਜੇ ਤੁਸੀਂ ਸੇਵ ਕਰਨਾ ਆਪਣੀ ਹੋਮ ਐਂਡ ਆਟੋ ਇੰਸ਼ੋਰੈਂਸ ਤੇ, ਸਾਡੀ ਟੀਮ ਨੂੰ ਕਾਲ ਕਰ ਲਓ। ਮੈਂ ਫੋਨ ਨੰਬਰ ਦੇ ਦਿੰਦਾ 6647923942914। ਜੇ ਤੁਹਾਡੇ ਕੋਲ ਰੀਪੋ ਲਾਇਸੈਂਸ ਆ, ਤੁਸੀਂ ਸਕਸੈਸਫੁਲ ਬ੍ਰੋਕਰ ਬਣਨਾ ਚਾਹੁੰਦੇ, ਅਸੀਂ ਲੀਡ ਵੀ ਪ੍ਰੋਵਾਈਡ ਕਰਦੇ ਹਾਂ ਆਪਣੇ ਬ੍ਰੋਕਰਸ ਨੂੰ, ਆਪਣਾ ਕੈਰੀਅਰ ਸ਼ੁਰੂ ਕਰਨਾ ਚਾਹੁੰਦੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਤਾਂ ਵੀ ਸਾਨੂੰ ਕਾਲ ਕਰ ਲਓ। ਨੰਬਰ ਇੱਕ ਹੀ ਆ ਜੀ, 6472942914, 6472942914। ਬੜਾ ਸਾਹਿਬ, ਮੈਂ ਲਾਸਟ ਗੱਲ ਮੈਂ ਸਪੈਸ਼ਲੀ ਮੈਸੇਜ ਦੇਣਾ ਜੀ ਨਾ, ਬੜਾ ਜ਼ਰੂਰੀ ਆ। ਜੇ ਕਿਸੇ ਕਲਾਇੰਟ ਨੇ ਆਲਰੇਡੀ ਪਿਛਲੇ 1 ਸਾਲ ਦੀ ਇੰਸ਼ੋਰੈਂਸ ਉਹਦੀ ਕੰਪਲੀਟ ਹੋ ਗਈ ਆ, ਤੇ ਜੇ ਉਹਨਾਂ ਦਾ ਇੰਸ਼ੋਰੈਂਸ ਪ੍ਰੀਮੀਅਮ ਘੱਟ ਕੇ ਨਹੀਂ ਆਇਆ, ਤਾਂ ਵੀ ਸਾਨੂੰ ਕਾਲ ਕਰੋ, ਤੁਹਾਨੂੰ ਡੈਫੀਨੇਟਲੀ ਇਹੋ ਜਿਹੀ ਪ੍ਰਾਈਸ ਦੇਵਾਂਗੇ, ਤੁਸੀਂ ਹੈਰਾਨ ਹੋ ਜਾਓਗੇ ਵੀ ਇਹ ਇੰਨਾ ਘੱਟ ਪ੍ਰੀਮੀਅਮ ਤੁਹਾਨੂੰ ਕਿੱਦਾਂ ਮਿਲ ਰਿਹਾ ਨਾ। ਉਸ ਚੀਜ਼ ਵਾਸਤੇ ਤੁਸੀਂ ਸਾਨੂੰ ਕਾਲ ਕਰ ਲਓ। ਅਗੇਨ ਮੈਂ ਰਿਪੀਟ ਕਰਦਾ, ਜੇ ਮਿਨੀਮਮ ਤੁਹਾਡੀ 1 ਸਾਲ ਦਾ ਇੰਸ਼ੋਰੈਂਸ ਦਾ ਜਿਹੜਾ ਐਕਸਪੀਰੀਅੰਸ ਉਹ ਕੰਪਲੀਟ ਹੋ ਗਿਆ, ਫਿਰ ਤਾਂ ਤੁਸੀਂ ਡੈਫੀਨੇਟਲੀ ਸਾਨੂੰ ਕਾਲ ਕਰਨੀ ਕਰਨੀ ਆ ਜੀ। ਮੇਰਾ ਫੋਨ ਨੰਬਰ ਹੈਗਾ 6472942914।
ਮਿਹਰਬਾਨੀ ਬਹੁਤ ਬਹੁਤ। ਪ੍ਰਾਈਮ ਡਕਟ ਕਲੀਨਿੰਗ ਵਾਲੇ ਘਰਾਂ ਦੇ ਡਕਟਸ ਦੀ ਕਲੀਨਿੰਗ ਕਰਦੇ ਨੇ, 416-473-0336 ਨੰਬਰ ਹੈ ਜੀ, 416-473-0336। ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਡਕਟਸ ਦੀ ਕਲੀਨਿੰਗ ਆ ਜਿਹੜੀ ਕਰਦੇ ਨੇ ਇਹ, ਤੇ ਜ਼ਰੂਰ ਇਹਨਾਂ ਨੂੰ ਕਾਲ ਕਰਿਓ। GTA ਪੈਸਟ ਕੰਟਰੋਲ ਵਾਲਿਆਂ ਦੀ ਜ਼ਰੂਰਤ ਪੈਣੀ ਹੈ ਤੁਹਾਨੂੰ ਜੇ ਘਰਾਂ 'ਚ ਕੀੜੇ ਮਕੌੜੇ, ਬੈੱਡ ਬੱਗਸ, ਮੱਕੜੀਆਂ, ਕੋਕਰੋਚ ਆ ਗਏ ਨੇ, 6474-4227-27 ਇਹਨਾਂ ਦਾ ਨੰਬਰ ਆ, 6474562727 ਨੰਬਰ ਆ ਜੀ, ਜ਼ਰੂਰ ਕਾਲ ਕਰ ਲਿਓ। ਖਾਸ ਕਰਕੇ ਜਿਨ੍ਹਾਂ ਦੀਆਂ ਰੈਂਟਲ ਪ੍ਰੋਪਰਟੀਜ਼ ਨੇ ਉਹਨਾਂ ਨੂੰ ਜ਼ਰੂਰਤ ਪੈਣੀ ਹੈ, ਇਹਨਾਂ ਦੀ ਕਿਤੇ ਨਾ ਕਿਤੇ ਪੈ ਜਾਣੀ ਆ। 6474562727 GTA ਪੈਸਟ ਕੰਟਰੋਲ ਵਾਲਿਆਂ ਦਾ ਨੰਬਰ ਹੈਗਾ ਜੀ। ਔਰਾ ਕਿਚਨਸ ਵਾਲੇ ਬੜੀਆਂ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ, ਬਹੁਤ ਸੋਹਣੀਆਂ ਕਿਚਨਸ, ਕੁਆਲਿਟੀ ਵਾਲਾ ਸਮਾਨ ਯੂਜ਼ ਕਰਦੇ ਨੇ, ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ, ਅਤੇ ਹਰ ਵਾਰ ਇਹਨਾਂ ਦੀ ਨਵੀਂ ਬਣਾਈ ਕਿਚਨ ਵੱਖਰੇ ਕਿਸਮ ਦੀ ਹੁੰਦੀ ਹੈ। ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਖਾਸ ਮਹਾਰਤ ਆ, ਸਪੈਸ਼ਲਿਸਟ ਨੇ ਹਾਈ ਐਂਡ ਕਿਚਨ ਬਣਾਉਣ ਦੇ। ਔਰਾ ਕਿਚਨ ਦਾ ਨੰਬਰ 905-673-2728 ਆ, ਅਤੇ ਵਧੀਆ ਤਾਜ਼ੇ ਫਲ ਫਰੂਟ, ਸਬਜ਼ੀਆਂ ਜਾਂ ਗਰੋਸਰੀ ਆਈਟਮਸ ਲੈਣੀਆਂ ਨੇ, ਏਸ਼ੀਅਨ ਫੂਡ ਸੈਂਟਰ ਦੇ ਸਟੋਰਾਂ 'ਤੇ ਜਾਣਾ ਦੋਸਤੋ, ਹਮੇਸ਼ਾ ਸੇਲ ਵਾਲਾ ਮਾਹੌਲ ਰਹਿੰਦਾ। ਵਧੀਆ ਫਰਨੀਚਰ ਚਾਹੀਦਾ ਫਿਰ ਬਿਗ ਬੋਸ ਫਰਨੀਚਰ ਵਾਲਿਆਂ ਦੇ ਜਾਓ, ਹਰ ਕਿਸਮ ਦਾ ਫਰਨੀਚਰ ਉਹਨਾਂ ਦੇ ਵੱਡੇ ਸਾਰੇ ਸ਼ੋਰੂਮ ਦੇ ਵਿੱਚ ਪਿਆ। ਇਹ ਜਿਹੜਾ ਉਹਨਾਂ ਦਾ ਸ਼ੋਰੂਮ ਆ ਹਾਈਵੇ 27 ਤੇ ਅਲਮੀਆਂ ਦੇ ਨੁੱਕਰ 'ਤੇ ਆ, ਬਾਕੀ ਜਿਹੋ ਜਿਹਾ ਫਰਨੀਚਰ ਕਹੋਗੇ ਉਹ ਜਿਹਾ ਫਰਨੀਚਰ ਬਣਾ ਦੇਣਗੇ, ਕਿਉਂਕਿ ਆਪਣਾ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਆ, ਮੈਨੂਫੈਕਚਰ ਕਰਦੇ ਨੇ, ਆਪ ਬਣਾਉਂਦੇ ਨੇ ਫਰਨੀਚਰ, ਬਿਗ ਬੋਸ ਫਰਨੀਚਰ ਵਾਲੇ। ਦੇਖੋ ਦੋਸਤੋ, ਗੱਲ ਦਾ ਆਪਣੀ ਦਾ ਅੱਜ ਦਾ ਜਿਹੜਾ ਵਿਸ਼ਾ ਇਹ ਤਾਂ ਹੈਗਾ ਜਿਹੜੇ ਮੌਂਟਰੀਅਲ ਦੇ ਵਿੱਚ ਕਾਲਜਾਂ ਵਾਲਿਆਂ ਨੇ ਠੱਗੀ ਮਾਰੀ ਆ ਉਹਦਾ, ਪਰ ਵਿੱਚੋਂ ਵਿੱਚੋਂ ਹੁਣ ਸਾਈਡ ਤੋਂ ਕਈ ਹੋਰ ਵਿਸ਼ੇ ਟੱਚ ਹੋ ਜਾਂਦੇ ਨੇ, ਆਪਾਂ ਉਹਨਾਂ ਬਾਰੇ ਗੱਲ ਨਹੀਂ ਕਰਨੀ, ਪਰ ਫਿਰ ਵੀ ਸਾਡੇ ਸਰੋਤੇ ਕਰਕੇ ਗਏ ਨੇ ਗੱਲ, ਇਸ ਕਰਕੇ ਮੈਂ ਥੋੜ੍ਹੀ ਜਿਹੀ 2 ਮਿੰਟ ਦੇ ਬਾਰੇ ਗੱਲ ਕਰ ਲਾਂ। ਦੋਸਤੋ ਅਲੱਗ ਅਲੱਗ ਵਿਊਜ਼ ਹੁੰਦੇ ਨੇ, ਠੀਕ ਹੈ, ਆਪਾਂ ਸਤਿਕਾਰ ਕਰਦੇ ਹਾਂ, ਤੁਹਾਡਾ ਵਿਊ ਇਹ ਆ ਵੀ ਬੱਚਿਆਂ ਨੂੰ ਕੰਮ 'ਤੇ ਲਾ ਦੇਣਾ ਚਾਹੀਦਾ, ਦੋ ਚਾਰ ਘੰਟੇ ਕੰਮ ਕਰਨ, ਕਹਿੰਦੇ ਜੀ ਉਹਨਾਂ 'ਤੇ ਜ਼ਿੰਮੇਵਾਰੀ ਪੈਂਦੀ ਹੈ, ਇਹ ਤੁਹਾਡਾ ਵਿਊ ਆ ਜੀ, ਠੀਕ ਹੈ, ਪਰ ਮੇਰਾ ਵਿਊ ਆ, ਮੇਰਾ ਮੰਨਣਾ ਕਿ 25 ਸਾਲ ਦੀ ਉਮਰ ਤੱਕ ਬੱਚਿਆਂ ਦਾ ਦਿਮਾਗ ਦਾ ਅਤੇ ਸਰੀਰ ਦਾ ਵਿਕਾਸ ਹੋਣਾ ਚਾਹੀਦਾ। ਹੁਣ ਆਪਾਂ ਕਹਿ ਦਿੰਦੇ ਹਾਂ ਜੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ, ਭਲਾ ਮੈਨੂੰ ਦੱਸੋ ਇੱਕ ਚੀਜ਼ ਦਾ ਬਈ ਨਾਲ ਦੇ ਆਪਾਂ ਜਾਂ ਫੈਕਟਰੀ 'ਚ ਕੰਮ ਕਿਵੇਂ ਕਰਨਾ, ਜਾਂ ਆਪਾਂ ਮੈਨੇਜਮੈਂਟ 'ਚ ਕੰਮ ਕਿਵੇਂ ਕਰਨਾ, ਜਾਂ ਆਪਾਂ ਕਲੈਰੀਕਲ ਕੰਮ ਕਿਵੇਂ ਕਰਨਾ, ਆਪਾਂ ਐਕਸਲ ਸ਼ੀਟਸ ਕੰਪਿਊਟਰ 'ਤੇ ਕਿਵੇਂ ਬਣਾਉਣੀਆਂ ਨੇ, ਡਾਟਾ ਐਂਟਰੀ ਕਿਵੇਂ ਕਰਨੀ ਆ, ਇਸ ਚੀਜ਼ ਦਾ ਇੱਕ ਬੱਚੇ ਨੂੰ 18 ਸਾਲ ਦੇ ਨੂੰ ਪਤਾ ਲੱਗ ਗਿਆ, ਇੱਕ ਨੂੰ 26 ਸਾਲ ਦੇ ਨੂੰ ਪਤਾ ਲੱਗ ਗਿਆ, ਅਤੇ ਕੀ ਫਰਕ ਪਿਆ? ਉਹੋ ਹੀ ਕੰਮ ਕਰਨਾ, ਉਵੇਂ ਹੀ ਮਸ਼ੀਨਰੀ ਓਪਰੇਟ ਕਰਨੀ ਹੈ। ਛੋਲੇ ਕੁਲਚੇ ਬਣਾਉਣੇ ਨੇ, ਇੱਕ ਨੇ 18 ਸਾਲ ਦੀ ਉਮਰ ਸਿੱਖ ਲਏ, ਇੱਕ ਨੇ 26 ਸਾਲ ਦੀ ਉਮਰ ਸਿੱਖ ਲਏ, ਇਸ ਗੱਲ ਨਾਲ ਕੀ ਫਰਕ ਪਿਆ? ਤੁਸੀਂ ਕਹਿੰਦੇ 18 ਸਾਲ ਦੀ ਉਮਰ ਸਿੱਖ ਲਏ, ਮੈਂ ਕਹਿੰਦਾ 26 ਸਾਲ ਦੀ ਉਮਰ ਸਿੱਖ ਲਏ, ਕੋਈ ਫਰਕ ਨਹੀਂ ਪਿਆ ਉੱਤੋਂ ਦੇਖਣ ਨੂੰ। ਤੁਹਾਡੇ ਮੁਤਾਬਕ ਨਹੀਂ ਪਿਆ, ਮੇਰੇ ਮੁਤਾਬਕ ਨਹੀਂ ਪਿਆ, ਪਰ ਜਦੋਂ ਡੂੰਘਾਈ 'ਚ ਜਾਓਗੇ, ਮੇਰੇ ਮੁਤਾਬਕ ਫਰਕ ਇਹ ਪੈਂਦਾ ਕਿ ਇਹ 8 ਸਾਲ ਉਹਦੇ ਵੇਸਟ ਹੋਏ ਆ, ਉਹਨੂੰ ਇਸ ਇਨਫੋਰਮੇਸ਼ਨ ਦੀ ਇਹ ਡਾਟਾ ਐਂਟਰੀ ਮਕੈਨੀਕਲ ਚੀਜ਼ਾਂ ਫੈਕਟਰੀ 'ਚ ਕਿਵੇਂ ਕੰਮ ਕਰਨਾ, ਕੀ ਨਹੀਂ ਕਰਨਾ, ਇਹ ਸਿੱਖਣ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਇਸ ਚੀਜ਼ ਨੇ ਉਹਦੇ ਦਿਮਾਗ ਦੇ ਵਿੱਚ ਇੱਕ ਸਪੇਸ ਘੇਰ ਲਈ ਆ। ਉਹ ਸਪੇਸ ਆਜ਼ਾਦ ਰਹਿਣ ਲਈ ਬੱਚੇ ਨੂੰ ਆਪਣੇ ਦਿਮਾਗ ਦੀ ਡਿਵੈਲਪਮੈਂਟ ਲਈ, ਉਹ 25 ਸਾਲ ਉਹਦੇ ਸਰੀਰ ਦਾ ਵਿਕਾਸ ਹੋਣਾ ਸੀ, ਉਹਨੇ ਇੰਜੋਏ ਕਰਨਾ ਸੀ, ਉਹਨੇ ਖੁਸ਼ ਰਹਿਣਾ ਸੀ, ਉਹਨੇ ਜ਼ਿੰਦਗੀ ਦਾ ਬਹੁਤ ਸਾਰਾ ਸਵਾਦ ਆਨੰਦ ਮਾਨਣਾ ਸੀ। ਤੁਸੀਂ ਉਹਨੂੰ ਉਹਦੇ ਤੋਂ ਵਿਰਵੇ ਕਰਤਾ, ਸਿਖਾ ਤਾ ਭਾਵੇਂ ਉਹਨੂੰ 5 ਸਾਲ ਦੇ ਨੂੰ ਦਿਓ, ਇਹ ਚੀਜ਼ਾਂ 12 ਸਾਲ ਦੇ ਨੂੰ ਸਿਖਾ ਦਿਓ। ਥਰਡ ਵਰਲਡ ਕੰਟਰੀਜ਼ ਜਿਨ੍ਹਾਂ ਨੂੰ ਆਪਾਂ ਹੁਣ ਕਹਿੰਦੇ ਹਾਂ ਜੀ ਉਹ ਡਿਵੈਲਪਿੰਗ ਕੰਟਰੀਜ਼ ਨੇ, ਉੱਥੇ ਲੇਬਰ, ਚਾਈਲਡ ਲੇਬਰ ਜ਼ਿਆਦਾ ਕੰਮ ਕਰਦੀ ਹੈ, ਇਸੇ ਕਰਕੇ ਉਹ ਕੰਮ ਕਰਦੇ ਕਰਦੇ ਹੀ ਉਹ ਬੁੜੇ ਹੋ ਜਾਂਦੇ ਨੇ। ਇੱਕ 16 ਸਾਲ ਦਾ ਬੱਚਾ, ਉਹਨੇ ਆਲਰੇਡੀ 7-8 ਸਾਲ ਕੰਮ ਕਰ ਲਿਆ ਹੁੰਦਾ, ਉਹ ਕੰਮ ਕਰਦੇ ਕਰਦੇ ਹੀ ਉਹਦੀ ਜਿਹੜੀ ਏਜ ਆ, ਜਦੋਂ ਗਿਣੋਗੇ ਤੁਸੀਂ ਡਿਵੈਲਪਮੈਂਟ ਦੇ ਹਿਸਾਬ ਨਾਲ, ਉਹ ਬੁੜਾ ਹੋ ਚੁੱਕਿਆ, ਉਹਨੂੰ ਉਹਨੇ ਜ਼ਿੰਦਗੀ ਦੀ, ਉਹ ਜ਼ਿੰਦਗੀ ਦੇ ਉਸ ਲੈਵਲ 'ਤੇ ਹੀ ਨਹੀਂ ਪਹੁੰਚਿਆ, ਉਹਦਾ ਮਾਨਸ, ਉਹਦੀ ਜਿਹੜੀ ਮਾਨਸਿਕਤਾ ਅਜੇ ਉਸ ਲੈਵਲ 'ਤੇ ਹੀ ਨਹੀਂ ਪਹੁੰਚੇਗੀ। ਇਸ ਕਰਕੇ ਹੋ ਸਕਦਾ ਮੈਂ ਆਪਣੇ ਆਪਣੀ ਜਿਹੜੀ ਜਿਹੜਾ ਕੁਛ ਮੇਰੇ ਦਿਮਾਗ ਦੇ ਵਿੱਚ ਆ ਮੈਂ ਨਾ ਸ਼ਬਦਾਂ 'ਚ ਪੁੱਟ ਕਰ ਸਕਦਾ ਹੋਵਾਂ, ਪਰ ਮੈਨੂੰ ਲੱਗਦਾ ਵੀ ਨਹੀਂ, ਕੰਮ ਕਰਨਾ ਜ਼ਿੰਦਗੀ 'ਚ ਜ਼ਰੂਰੀ ਆ, ਪਰ ਇੰਨਾ ਵੀ ਜ਼ਰੂਰੀ ਨਹੀਂ ਵੀ ਤੁਸੀਂ ਬਚਪਨ 'ਤੇ ਜਵਾਨੀ ਖੋਲੋ, ਐਡੀ ਕੋਈ ਬਾਹਲੀ ਵੱਡੀ ਗੱਲ ਨਹੀਂ। ਨਾਲੇ ਕੰਮ ਕਰਕੇ ਇੱਥੇ ਤੁਸੀਂ, ਮੈਂ ਤੁਹਾਨੂੰ ਸਵਾਲ ਕਰਦਾ, ਤੁਸੀਂ 8 ਘੰਟੇ ਕੰਮ ਕਰ ਲਓ ਜਾਂ 16 ਘੰਟੇ ਕੰਮ ਕਰ ਲਓ, ਕੰਮ ਕਰਕੇ ਖੱਟ ਲਓਗੇ? ਕੰਮ ਕਰਕੇ ਬੰਦਾ ਕਦੇ ਅਮੀਰ ਨਹੀਂ ਹੁੰਦਾ, ਮਾਫ਼ ਕਰਨਾ, ਇਹ ਮੇਰਾ ਮਨ ਕਹਿ ਰਿਹਾ। ਜੇ ਤੁਸੀਂ ਕਹੋਗੇ ਨਾ ਕੰਮ ਕਰ ਕਰਕੇ ਮਿਹਨਤ, ਹਾਰਡ ਵਰਕ ਦੇ ਨਾਲ ਤੁਸੀਂ, ਅੱਛਾ ਦੂਜੀ, ਅਮੀਰ ਹੋਣਾ ਵੀ ਕੋਈ ਬੜਾ ਵਧੀਆ ਗੁਣ ਨਹੀਂ ਹੈਗਾ, ਹਾਰਡ ਵਰਕ ਇਜ਼ ਨੋਟ ਦਾ ਕੀ ਟੂ ਸਕਸੈਸ। ਮਾਫ਼ ਕਰਨਾ, ਮੈਂ ਉਹੋ ਜਿਹਾ ਲਕੀਰ ਦਾ ਫਕੀਰ ਨਹੀਂ ਜਿਹੜਾ ਐਵੇਂ ਸਾਨੂੰ ਗ੍ਰੰਥਾਂ 'ਚ ਪੜ੍ਹਾਇਆ ਗਿਆ ਵੀ ਹਾਰਡ ਵਰਕ ਕਰੋ ਇਟ ਇਜ਼ ਕੀ ਟੂ ਸਕਸੈਸ। ਨਹੀਂ, ਹਾਰਡ ਵਰਕ ਇਜ਼ ਨੋਟ ਅ ਕੀ ਟੂ ਸਕਸੈਸ। ਇੱਕ ਬੰਦੇ ਨੂੰ ਕੰਮ 'ਤੇ ਲਾਈ ਰੱਖੋ ਸਵੇਰ ਤੋਂ ਸ਼ਾਮ ਤੱਕ ਸ਼ਿਫਟਾਂ ਦੇ ਵਿੱਚ, ਕਾਹਦੇ ਲਈ ਸਕਸੈਸਫੁੱਲ ਆ? ਸਕਸੈਸਫੁੱਲ ਬੰਦਾ ਉਹ ਹੁੰਦਾ ਜਿਹੜਾ ਆਹ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਲਾਈਫ ਦਾ ਜਿਹੜਾ ਅਲੱਗ ਅਲੱਗ ਐਂਗਲ ਤੋਂ, ਅਲੱਗ ਅਲੱਗ ਐਸਪੈਕਟਸ ਤੋਂ ਲਾਈਫ ਦਾ ਆਨੰਦ ਵੀ ਲੈਂਦਾ, ਲਾਈਫ ਨੂੰ ਘੋਖਦਾ ਵੀ ਹੈ, ਜਿਹੜਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਪਰਿਪੱਕ ਹੋ ਜਾਂਦਾ, ਜਿਹੜਾ ਜ਼ਿੰਦਗੀ ਨੂੰ ਇੰਜੋਏ ਕਰਦਾ, ਉਹ ਹੁੰਦਾ ਸਕਸੈਸ ਆ। ਕੰਮ ਕਰਨ ਦਾ ਕੀ ਆ, ਭਾਰ ਢੋਈ ਜਾਓ ਸਵੇਰ ਤੋਂ ਸ਼ਾਮ ਤੱਕ, ਡਾਲਰ ਮਿਲੀ ਜਾਣੇ ਆ। ਹੁਣ ਤੁਸੀਂ ਕਹੋਗੇ ਜੀ ਲਾ ਇਹ ਬੰਦਾ ਕਿਹੜਾ ਕਮਲਾ, ਇਹ ਤਾਂ ਇੱਥੇ ਕੈਨੇਡਾ 'ਚ ਆਇਆ ਅਤੇ ਇੰਡੀਆ 'ਚ ਡਾਲਰ ਕਮਾ ਲੈਂਦਾ। ਉਹ ਇੰਡੀਆ ਅਤੇ ਕੈਨੇਡਾ ਦੀ ਗੱਲ ਡਿਫਰੈਂਟ ਆ, ਉਹ ਡਿਫਰੈਂਟ ਐਂਗਲ ਤੋਂ ਕਰ ਲਓ, ਪਰ ਸਵੇਰ ਤੋਂ ਸ਼ਾਮ ਤਾਂ ਇੱਕ ਕੰਮ ਕਰੀ ਜਾਣਾ, ਇਹ ਕੋਈ ਬਾਹਲਾ ਵਧੀਆ ਗੁਣ ਨਹੀਂ ਹੈ। ਇਸ ਤੋਂ ਵਧੀਆ ਗੁਣ ਹੈਗਾ ਵੀ ਜਿੰਨਾ ਕੁ ਤੁਸੀਂ ਕੰਮ ਕੀਤਾ ਨਾ, ਉਸ ਕੰਮ ਦਾ ਜਿਹੜਾ ਕਿਰਤ ਦਾ ਮੁੱਲ ਲੈਣਾ, ਇਸ ਦਾ ਅਹਿਸਾਸ ਹੋਣਾ ਵੱਧ ਜ਼ਰੂਰੀ ਹੈ। ਜੇ ਕੋਈ ਬੰਦਾ ਤਾਂ ਉੱਥੋਂ ਕੰਮ ਕਰਾਈ ਜਾਂਦਾ 16 ਘੰਟੇ, ਮੁੱਲ ਦੇਦਾ ਤੁਹਾਨੂੰ 8 ਘੰਟੇ ਦੇ ਬਰਾਬਰ ਦਾ, ਅਤੇ ਤੁਹਾਥੋਂ ਵਧੀਆ ਜਿਹੜਾ ਉਹਨੂੰ ਗੁਲਾਮ ਕਿਹੜਾ ਲੱਭਣਾ? ਮੈਂ ਤਾਂ ਕਹਿੰਦਾ ਕੰਮ ਕਰੋ 2 ਘੰਟੇ ਦਾ ਮੁੱਲ ਫਿਰ ਠੋਕ ਵਜਾ ਕੇ ਲਓ। ਜੇ ਕੋਈ ਨਹੀਂ ਦਿੰਦਾ ਨਾ, ਲੜੋ, ਕਾਨੂੰਨੀ ਲੜਾਈ ਲੜੋ, ਜਿਵੇਂ ਮਰਜ਼ੀ ਲੜੋ। ਜੇ ਤੁਹਾਨੂੰ ਮੁੱਲ ਹੀ ਨਹੀਂ ਦਿੰਦਾ ਤਾਂ ਕੰਮ ਛੱਡ ਕੇ ਪਰਾਂ ਚਲੇ ਜਾਓ, ਕੋਈ ਗੱਲ ਨਹੀਂ, ਜ਼ਿੰਦਗੀ ਇੰਨੀ ਵੀ ਕੋਈ ਹੈ ਨਹੀਂ ਵੀ ਤੁਹਾਨੂੰ ਕੋਈ ਕੰਮ ਨਾ ਦੇਊਗਾ। ਇਹ ਸਿਸਟਮ ਨੂੰ ਸਲੇਵਸ ਦੀ ਜ਼ਰੂਰਤ ਆ, ਗੁਲਾਮਾਂ ਦੀ ਜ਼ਰੂਰਤ ਆ, ਅਸੀਂ ਬੱਚਿਆਂ ਨੂੰ ਗੁਲਾਮ ਨਹੀਂ ਬਣਾਉਣਾ। ਇਸ ਕਰਕੇ ਮੈਂ ਕਹਿੰਦਾ ਵੀ 25 ਸਾਲ ਤੱਕ ਤਾਂ ਉਹਨਾਂ ਨੂੰ ਗੁਲਾਮ ਨਾ ਬਣਨ ਦਿਓ। ਖੈਰ ਜੀ, ਫਿਰ ਵੀ ਮੈਂ, ਕਿਉਂਕਿ ਤੁਸੀਂ ਅੱਡ ਐਂਗਲ ਤੋਂ ਗੱਲ ਕਰ ਰਹੇ ਹੋ, ਤੁਹਾਡੇ ਆਪਣੇ ਵਿਚਾਰ ਨੇ, ਮੇਰੇ ਆਪਣੇ ਵਿਚਾਰ ਨੇ, ਇੱਕ ਕਾਲਰ ਸ਼ਾਇਦ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਹੁਤ ਮਿਹਰਬਾਨੀ ਜੀ ਬਰਾੜ ਸਾਹਿਬ। ਦੇਖੋ ਮੈਂ ਜਿਹੜੀ ਗੱਲ ਤੁਸੀਂ ਸੰਦਰਭ ਦੇ ਵਿੱਚ ਕਰ ਰਹੇ ਹੋ ਨਾ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ।
ਧੰਨਵਾਦ।
ਦੇਖੋ ਜਿਹੜਾ ਕੰਮ ਕਰਨਾ ਇਹ ਕੋਈ ਮਨੋਰੰਜਨ ਨਹੀਂ ਹੈ, ਅਸੀਂ ਮਜਬੂਰੀ ਵਿੱਚ ਅਸੀਂ ਕਰ ਰਹੇ ਹਾਂ ਕੰਮ ਅਨਸਰਦੇ ਨੂੰ। ਨਹੀਂ ਕੰਮ ਜੇ ਮੇਰਾ ਸਰਦਾ ਹੋਵੇ ਮੈਂ ਤਾਂ ਇੱਕ ਘੰਟਾ ਨੂੰ ਸਾਰੀ ਜ਼ਿੰਦਗੀ ਕੰਮ ਕਰਾਂ, ਇਹਦੇ ਵਿੱਚ ਕੀ ਮਨੋਰੰਜਨ ਹੈ? ਇਹ ਤੁਸੀਂ ਜ਼ਿੰਦਗੀ ਖਰਾਬ ਕਰ ਰਹੇ ਹੋ ਕੰਮ ਕਰਕੇ।
ਠੀਕ ਹੈ ਜੀ, ਧੰਨਵਾਦ ਤੁਹਾਡਾ,
ਮਿਹਰਬਾਨੀ।
ਹੋਰ ਕਹੋ ਤੁਸੀਂ ਕੁਛ ਨਾ ਕੁਛ, ਚਲੋ ਤੁਸੀਂ ਜਲਦੀ ਕੱਟ ਕੇ। ਇਹ ਬਿਲਕੁਲ ਠੀਕ ਹੈ ਜੀ, ਮਤਲਬ ਕੰਮ ਤਾਂ ਦੇਖੋ ਬੰਦਾ ਲਾਈਫ 'ਚ ਕੰਮ ਕਰਨ ਥੋੜ੍ਹਾ ਲਈ ਹੈ, ਨਾਲੇ ਅਸੀਂ ਜੀ ਕੋਈ ਬਾਜੇ ਥੋੜ੍ਹਾ ਹੈਗੇ ਜਿਹੜਾ ਕੋਈ ਸਾਨੂੰ ਕਿਤਾਬਾਂ 'ਚ ਪੜ੍ਹਾਤਾ, ਯੂਨੀਵਰਸਿਟੀ ਸਕੂਲਾਂ 'ਚ ਪੜ੍ਹਾਤਾ ਸਾਨੂੰ ਵੀ ਕੰਮ ਕਰੋ ਕੰਮ ਕਰੋ। ਕੰਮ ਅਸੀਂ ਜਿਉਣ ਜਿੰਨਾ ਕੁ ਸਾਨੂੰ ਜਿਉਣ ਲਈ ਜ਼ਰੂਰੀ ਹੈ ਉਨਾ ਕੁ ਕੰਮ ਕਰੀਏ, ਇਹ ਤਾਂ ਕੰਮ ਸਾਨੂੰ ਕਰਨਾ ਪੈ ਰਿਹਾ ਕਿਉਂਕਿ ਸਾਡਾ ਗੁਜ਼ਾਰਾ ਨਹੀਂ ਹੁੰਦਾ, ਜਾਂ ਸਾਡੇ ਮਨ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਹੈ, ਸਾਡੇ ਜਿਹੜਾ ਮਨੋਰੰਜਨ ਆ ਨਾ ਉਹਨੂੰ ਪੈਸੇ ਨਾਲ ਜੋੜ ਦਿੱਤਾ ਗਿਆ। ਜਿਹੜਾ ਸਹੀ ਮਾਨਿਆਂ 'ਚ ਜਿਹੜਾ ਇੱਕ ਆਰਟਿਸਟ ਆ, ਦੇਖੋ ਜਿਹੜਾ ਇੱਕ ਆਰਟਿਸਟ ਆ, ਪੇਂਟਰ ਆ ਨਾ, ਉਹਦੇ ਲਈ ਉਹਦੀ ਬਣਾਈ ਹੋਈ ਪੇਂਟਿੰਗ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਆ, ਉਹਨੂੰ ਭਾਵੇਂ ਪੈਸੇ ਦਿਓ ਜਾਂ ਨਾ ਦਿਓ। ਹਾਂ, ਉਹਨੂੰ ਜ਼ਿੰਦਗੀ ਜਿਉਣ ਲਈ ਪੈਸੇ ਚਾਹੀਦੇ ਨੇ, ਇੱਕ ਅਲੱਗ ਫੈਕਟ ਹੈਗਾ। ਜਿਹੜਾ ਕਵੀ ਹੈ ਨਾ, ਜੇ ਉਹ ਕਵਿਤਾ ਦੀ ਰਚਨਾ ਕਰਦਾ, ਇੱਕ ਨਵਾਂ ਆਈਡੀਆ ਲੈ ਕੇ ਆਉਂਦਾ ਸ਼ਬਦਾਂ ਦੇ ਰਾਹੀਂ, ਉਹਦੇ ਲਈ ਸਭ ਉਹਦੇ ਲਈ ਉਸ ਤੋਂ ਕੀਮਤੀ ਚੀਜ਼ ਕੋਈ ਨਹੀਂ। ਭਾਵੇਂ ਤੁਸੀਂ ਡਾਲਰਾਂ ਦਾ ਢੇਰ ਲਾ ਦਿਓ ਨਾ, ਉਹ ਆਪਣੀ ਕਵਿਤਾ ਨੂੰ ਪਿਆਰ ਕਰੂਗਾ। ਲੋ ਮੈਂ ਤੈਨੂੰ ਹੋਰ ਛੋਟੀ ਜਿਹੀ ਗੱਲ ਦੱਸ ਦਿੰਦਾ, ਜਿਨ੍ਹਾਂ ਲੋਕਾਂ ਨੇ ਪੈਟਸ ਰੱਖੇ ਹੋਏ ਨੇ ਨਾ, ਬਿੱਲੀਆਂ ਕੁੱਤੇ ਰੱਖੇ ਹੋਏ ਨੇ, ਉਹਨਾਂ ਲਈ ਸਭ ਤੋਂ ਵੱਧ ਜ਼ਰੂਰੀ ਉਹਨਾਂ ਦੀ ਜਾਨ ਹੁੰਦੀ ਆ। ਉਹ ਜਦੋਂ ਉਹਨਾਂ ਨੂੰ ਬਿਮਾਰੀ ਲੱਗਦੀ ਹੈ ਨਾ ਕੋਈ, ਭਾਵੇਂ $10,000, $5,000 ਲਾ ਦੇਣ, ਉਹ ਕਹਿੰਦੇ ਜੀ ਸਾਡੇ ਲਈ ਸਾਡਾ ਕੁੱਤੇ ਦਾ ਬਿੱਲੀ ਦਾ ਪਿਆਰ ਸਭ ਤੋਂ ਜ਼ਰੂਰੀ ਆ। ਮਾਂ ਪਿਓ ਲਈ ਸਭ ਤੋਂ ਜ਼ਰੂਰੀ ਉਹਨਾਂ ਦੀ ਜਿੰਦ ਜਾਨ ਬੱਚੇ ਹੁੰਦੇ ਆ। ਮੈਂ ਤਾਂ ਹੈਰਾਨ ਹੁੰਦਾ ਵੀ ਕਿਹੋ ਜਿਹੇ ਮਾਂ ਪਿਓ ਆ ਜਿਹੜੇ ਕਹਿੰਦੇ ਸਾਡੇ ਬੱਚਿਆਂ ਦੇ ਉੱਤੇ ਤੁਸੀਂ 12 ਸਾਲਿਆਂ ਦੇ ਬੋਝ ਪਾ ਦਿਓ। ਅੱਛਾ, ਮਾਂ ਪਿਓ ਤਾਂ ਮਾਂ ਪਿਓ ਹੀ ਆ, ਉਹ ਆਪਦੇ ਸਨ ਠੀਕ ਨੇ, ਪਰ ਉਹਨਾਂ ਨੂੰ ਇੰਨੀ ਸਮਝ ਨਹੀਂ ਵੀ ਭਾਈ 12 ਸਾਲ ਦੇ ਬੱਚੇ ਦੇ ਕਰਨ ਲਈ ਹੋਰ ਬਹੁਤ ਕੁਝ ਆ, ਕੰਮ ਨਹੀਂ ਕਿਉਂ ਵੇਅਰ ਹਾਊਸ ਦੇ ਵਿੱਚ ਭੇਜ ਦਿਓ? ਉਹ ਮਜਬੂਰੀ ਆ ਉਹਨਾਂ ਦੀ, ਉਹ ਕਹਿੰਦੇ ਜੀ ਬੱਚੇ ਪਾਕਟ ਮਨੀ ਕੱਢ ਲੈਣਗੇ। ਕਿਉਂ ਪਾਕਟ ਮਨੀ ਕੱਢ ਲੈਣਗੇ ਭਾਈ? ਤੁਸੀਂ ਸਿਸਟਮ ਨਾਲ ਲੜੋ, 8-8 ਘੰਟੇ ਤੁਸੀਂ ਕੰਮ ਕਰਦੇ ਹੋ, ਤੁਸੀਂ ਉਹਦਾ ਓਵਰ ਟਾਈਮ ਮੰਗੋ, ਤੁਸੀਂ ਮਿਨੀਮਮ ਵੇਜ ਕਹਿੰਦੇ ਹੋ $15, ਤੁਸੀਂ ਕਹੋ $22 ਹੋਵੇ, ਲੜੋ ਸਰਕਾਰ ਦੇ ਨਾਲ। ਉਦੋਂ ਤਾਂ ਲੜਨ ਵੇਲੇ ਤਾਂ ਪਿੱਛੇ ਜਾਂਦੇ ਨੇ, ਉਹ ਕਹਿਣਗੇ ਜੀ ਸਾਡੀ ਤਾਂ ਕੌਮ ਬੜੀ ਬਹਾਦਰ ਆ, ਅਸੀਂ ਤਾਂ ਦਲੇਰ ਹਾਂ, ਅਸੀਂ ਤਾਂ ਮਾਰਸ਼ਲ ਕੌਮ ਆ, ਜਿੱਥੇ ਲੜਨਾ ਹੋਵੇ ਇਕੱਠੇ ਹੋਣਾ ਹੋਵੇ ਕਿਸੇ ਸਹੀ ਗੱਲ ਦੇ ਉੱਤੇ, ਉੱਥੇ ਬੋਲਦੇ ਨਹੀਂ। ਖੈਰ ਜੀ, ਆਪਾਂ ਬ੍ਰੇਕ ਲੈ ਲਈਏ ਛੋਟੀ ਜੀ, ਗੱਲਾਂ ਦੇ ਵਿੱਚ ਸਾਡਾ ਸਮਾਂ ਕਾਫੀ ਹੋ ਗਿਆ ਜੀ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-841-0478, ਸਰਵਲੋ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥਸ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ $50, $40, $35 ਦੇ, ਹੁਣ ਸਾਰੇ ਹੀ $9.99 ਦੇ।
ਪੱਗਾਂ ਦਾ ਕੱਪੜਾ ਸਿਰਫ $1.9 ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ आपको आपके बंगले तक पहुंचाएंगे। जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6427702 V23
लाइसेंस नंबर 10394।
एक बार फिर का स्वागत जी तुहाडा। प्रदीप गोयल जी माहर ने जी कारां दी इंश्योरेंस करन दे विच, जे नवे आए हो तुसी तां नवे आयां दी इंश्योरेंस बहुत महंगी पैंदी है। कई बार अपना छोटा मोटा एक्सीडेंट हो जाए, इंश्योरेंस कंपनियां नूं इंश्योरेंस वधाउण दा बहाना मिल जांदा, जां जे रिन्यूअल आई होई है तां एक बार ट्राई करके जरूर देखो। बहुत सारियां कंपनी नाल डील करदे ने जी, तुहानूं शॉप राउंड करके वधिया किसी इहो जी कंपनी नाल जोड़दे ने जिन्हां दा इंश्योरेंस प्रीमियम घट हुंदा। ऑटो इंश्योरेंस 6472785003 प्रदीप गोयल जी का नंबर आ। हुणे फोन कर लो, कोटेशन लो तुसी इन्हां तों, तो उस कोटेशन नूं तुसी फिर मिला के देखो ऑलरेडी किन्ने पैसे महीने दे रहे हो कार इंश्योरेंस दे, तो फर्क पता लग जू तुहाडा 50, 60, 70, 80, 100 डॉलर महीने का बच सकदा। 6472785003 जी इन्हां दा नंबर हैगा। तो एक होर थोनों छोटा जिहा सुनेहा दे दा, विनीत मिड्डा जी जनरल सेल्स मैनेजर ने जी, ईस्ट कोट फोर्ड लिंकन स्कारबरो दे विच 401 ते मॉर्निंग साइड एवेन्यू नॉर्थ दे इंटरसैक्शन ते 401 दे इंटरसैक्शन ते हाईवे 401 एग्जिट 387 ते आए हे। इत्थे तुहानू फोर्ड दा F-150 XLT लीज लैनी है तो सिर्फ $99 वीकली ते इह लीज ते तुहानू दे देणगे। जे फाइनैंस करवाउणा तां 0.99% ते तुहानू फाइनैंस भी कर देणगे। बहुत वधिया डील आ, तालमेल कर लियो। 416-292-1171 एक्सटेंशन 228 ते नगारा दा हवाला दे दिओ विनीत मिड्डा जी नूं, मिल लियो, वधिया डील आ जिहड़ी लै देणगे। कॉलर साडे नाल ने, निघा स्वागत जी तुहाडा। हांजी ऑन द एयर हो तुसीं? हांजी तुसीं ऑन द एयर हो जी? नहीं जी नहीं। लो जी आपां दुबारा उस विषय वल ही आउने आ जिहड़ी आपां गलबात कर रहे सी कि कॉलेजेस जिहड़े हैगे ने तीन क ਉਹ ਭੱਜੇ ਨੇ। ਮੈਂ ਤਾਂ ਵੈਸੇ ਕਾਫੀ ਡਿਟੇਲ 'ਚ ਗੱਲ ਕਰਨੀ ਸੀ ਪਰ ਹੋਰ ਪਾਸੇ ਗੱਲ ਹੋ ਗਈ। ਇਹ ਨਾ ਬੈਂਕਰਪਸੀ ਜਾਂ ਕ੍ਰੈਡਿਟ ਪ੍ਰੋਟੈਕਸ਼ਨ, ਦੇਖੋ ਇਹ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਇਸ ਕਰਕੇ ਕੀਤੀ ਗਈ ਹੈ, ਕੋਈ ਬੰਦਾ ਬਿਜ਼ਨਸ ਤੋੜਨ ਲੱਗਿਆ, ਉਹਦੇ 'ਚ ਅਥਾਹ ਐਨਰਜੀ ਆ, ਉਹਦੇ ਕੋਲ ਨਵਾਂ ਨਵੇਂ ਆਈਡੀਆਜ਼ ਨੇ, ਉਹਨੇ ਆਪ ਪੈਸੇ ਲਾਏ, ਇੱਧਰ ਉੱਧਰੋਂ ਇਕੱਠੇ ਕੀਤੇ, ਗਰੁੱਪ ਬਣਾਇਆ, ਉਹਨੇ ਲੋਨ ਲਿਆ, ਉਹ ਪੂਰੀ ਐਨਰਜੀ ਲਾ ਦਿੰਦਾ ਆਪਣਾ ਬਿਜ਼ਨਸ ਚਲਾਉਣ ਦੇ ਵਿੱਚ। ਅੱਛਾ ਹੁੰਦਾ ਕੀ ਆ ਵੀ ਹਾਲਾਤ ਇਹੋ ਜਿਹੇ ਆ ਜਾਂਦੇ ਨੇ, ਮਾਰਕੀਟ ਇਹੋ ਜਿਹੀ ਹੋ ਜਾਂਦੀ ਆ ਕਿ ਉਹ ਵਿਚਾਰਾ ਆਪਦਾ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਉਹ ਬੰਦਾ ਜਾਣੀ ਜਾਂ ਕੰਪਨੀ ਉਹ ਸਕਸੈਸਫੁਲ ਨਹੀਂ ਹੁੰਦਾ, ਉਹਦਾ ਦੁਆਲਾ ਨਿਕਲ ਜਾਂਦਾ, ਨਾ ਆਪਦੇ ਕੋਲ ਕੁਛ ਰਹਿੰਦਾ, ਨਾ ਜਿਹੜੇ ਉਹ ਲੋਨ ਵਗੈਰਾ ਲਿਆ ਹੁੰਦਾ ਨਾ ਉਹ ਮੋੜ ਸਕਦਾ, ਮਾਨਸਿਕ ਤੌਰ 'ਤੇ ਅਪਸੈਟ ਹੋ ਜਾਂਦਾ। ਅਜਿਹੇ ਕੇਸਾਂ ਦੇ ਵਿੱਚ ਜਿਹੜੇ ਇਹ ਲਾਜ਼ ਨੇ ਨਾ, ਕ੍ਰੈਡਿਟ ਪ੍ਰੋਟੈਕਸ਼ਨ ਹੋਏ ਜਾਂ ਬੈਂਕਰਪਸੀ ਹੋਏ, ਪ੍ਰਪੋਜ਼ਲਸ ਹੋਈਆਂ, ਇਹ ਉਦੋਂ ਬੰਦੇ ਦੀ ਹੈਲਪ ਵਾਸਤੇ ਬਣੇ ਹੁੰਦੇ ਆ। ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਝੂਠ ਮਾਰ ਕੇ ਤੁਸੀਂ ਇੱਕ ਫੋਕੀ ਐਡਵਰਟਾਈਜ਼ਮੈਂਟ ਮਿਸਲੀਡਿੰਗ ਕਰਕੇ ਕਿ ਸਾਡੇ ਕਾਲਜ ਬਹੁਤ ਵਧੀਆ ਜੀ, ਅਸੀਂ ਪੜ੍ਹਾਈ ਬੜੀ ਵਧੀਆ ਕਰਾਉਂਦੇ ਹਾਂ, ਨੌਜਵਾਨਾਂ ਦਾ ਭਵਿੱਖ ਬਣ ਜਾਂਦਾ, ਅਸੀਂ ਤਾਂ ਸਿੱਧਾ ਉਹਨਾਂ ਨੂੰ ਸਵਰਗਾਂ 'ਚ ਲੈ ਜਾਂਦੇ ਹਾਂ, ਝੂਠ ਮੂਠ ਬੋਲ ਕੇ ਪੈਸੇ ਇਕੱਠੇ ਕਰਕੇ ਤੁਸੀਂ ਕੀ ਤੋਂ ਆਪਦੇ ਦੇਸ਼ ਦੇ ਨਾਗਰਿਕਾਂ ਤੋਂ ਨਹੀਂ, ਦੂਸਰੇ ਦੇਸ਼ ਦੇ ਜਾ ਕੇ ਨੌਜਵਾਨਾਂ ਤੋਂ ਤੁਸੀਂ ਪੈਸੇ ਪੂਸੇ ਇਕੱਠੇ ਕਰਕੇ ਕਾਹਲੀ ਦੇ ਵਿੱਚ ਫੀਸਾਂ ਲੈ ਕੇ ਅਤੇ ਤੁਸੀਂ ਥੋੜ੍ਹੇ ਜਿਹੇ ਦਿਨਾਂ ਬਾਅਦ ਕਹਿ ਦਿਓ ਜੀ ਸਾਡਾ ਤਾਂ ਦੁਬਾਰਾ ਨਿਕਲ ਗਿਆ, ਇਹ ਕਿੱਥੋਂ ਦਾ ਸੁਗਲਾ? ਅਤੇ ਫਿਰ ਮਤਲਬ ਹੈਰਾਨੀ ਵਾਲੀ ਗੱਲ ਆ ਬਈ ਬਈ ਤੁਸੀਂ ਜਾ ਕੇ ਕੋਰਟ 'ਚ ਕਹਿ ਦਿਓ ਜੀ ਸਾਨੂੰ ਤਾਂ ਪੈਸਿਆਂ ਦੀ ਲੋੜ ਸੀ, ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ, ਦੱਸੋ ਇਹ ਸਿੱਧਾ ਝੂਠ ਨਹੀਂ ਹੈ। ਅੱਛਾ ਇਦੋਂ ਵੀ ਵੱਡੀ ਗੱਲ ਦੇਖੋ, ਸਾਡਾ ਅਸੀਂ ਕਿਉਂ ਬੁਲਾ ਰਹੇ ਹਾਂ, ਬਹੁਤ ਸਾਰੇ ਲੋਕ ਨਾ ਸਾਡੇ ਵੀ ਲੋਕ ਸਮਝਦੇ ਨੇ ਬਈ ਜੀ ਅਸੀਂ ਇੱਥੇ ਆਏ ਹਾਂ ਤਾਂ ਆਪਣੇ ਲਈ ਆਏ ਹਾਂ, ਬਿਲਕੁਲ ਆਪਣੇ ਲਈ ਆਏ ਹਾਂ, ਪਰ ਦੇਖੋ ਸਾਡੇ ਕਿਹੜਾ ਆਉਣ 'ਤੇ ਇੱਥੇ ਰੈੱਡ ਕਾਰਪੇਟ ਵਿਛਾਈ ਆ, ਇਹਨਾਂ ਨੇ ਆਏ ਹਾਂ, ਮਿਹਨਤ ਮਜ਼ਦੂਰੀ ਕਰਦੇ ਹਾਂ, ਕੰਮ ਕਰਦੇ ਹਾਂ, ਕੰਮ ਕਰਨ ਵਾਲੇ ਲੋਕ ਆ, ਸਾਨੂੰ ਇੱਥੇ ਬੁਲਾਇਆ ਤਾਂ ਆਏ ਹਾਂ। ਦੋਸਤੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾਇਆ ਜਾਂਦਾ, ਕਿਉਂ ਬੁਲਾਇਆ ਜਾਂਦਾ? ਕਿਉਂਕਿ ਕੈਨੇਡੀਅਨ ਸਮਾਜ ਬੁੜਾ ਹੋ ਰਿਹਾ, ਬਜ਼ੁਰਗ ਹੋ ਰਹੇ ਨੇ, ਹੁਣ ਤੁਹਾਨੂੰ ਪਤਾ ਹੈ ਬਜ਼ੁਰਗ ਹੋ ਰਿਹਾ, ਨੌਜਵਾਨਾਂ ਦੀ ਗਿਣਤੀ ਘੱਟ ਆ, ਅਤੇ ਫਿਰ ਬੁੜਿਆਂ ਨੇ ਬੁੜੇ ਹੋ ਜਾਣਾ ਅਤੇ ਸਰੀਰਕ ਸ਼ਕਤੀ ਘੱਟ ਜਾਣੀ, ਕੰਮ ਕਿਸੇ ਨੇ ਕਰਨਾ ਨਹੀਂ ਤਾਂ ਕੰਮ ਕਿਵੇਂ ਚੱਲੂ? ਇਹਦਾ ਮਤਲਬ ਕੈਨੇਡੀਅਨ ਸਿਸਟਮ ਆਪਣੀ ਲੋੜ ਦੇ ਲਈ ਬਾਹਰਲੇ ਦੇਸ਼ਾਂ 'ਚ ਪ੍ਰਚਾਰ ਕਰਦਾ ਕਿ ਨੌਜਵਾਨ ਆਓ, ਝੂਠ ਪ੍ਰਚਾਰ ਆ ਨਾ, ਉਹਨਾਂ ਨੂੰ ਇਹ ਨਹੀਂ ਦੱਸਦੇ ਵੀ ਇੱਥੇ ਬੁੜੇ ਹੋ ਰਹੇ ਹਾਂ ਅਸੀਂ, ਸਾਨੂੰ ਲੋੜ ਆ ਤੁਹਾਡੀ, ਅਤੇ ਹੌਲੀ ਹੌਲੀ ਤੁਸੀਂ ਜਦੋਂ ਆ ਕੇ ਕੰਮ ਕਰੋਗੇ ਨਾ ਅਸੀਂ ਉਹ ਕੰਮ 'ਚੋਂ ਟੈਕਸ ਇਕੱਠਾ ਕਰਕੇ ਅਤੇ ਸਾਡੇ ਬੁਢਾਪੇ 'ਚ ਲੱਗਣਾ, ਇਹ ਨਹੀਂ ਦੱਸਿਆ ਜਾਂਦਾ, ਇਹ ਗੱਲ ਲੁਕੋਈ ਜਾਂਦੀ ਹੈ। ਅੱਛਾ ਕਿਹਾ ਕੀ ਜਾਂਦਾ ਵੀ ਤੁਹਾਡੀ ਜ਼ਿੰਦਗੀ ਸੋਹਣੀ ਬਣਾ, ਇਹ ਤਾਂ ਮੈਂ ਝੂਠ ਬੋਲਿਆ ਨਾ, ਸਾਡਾ ਸਿਸਟਮ ਝੂਠ ਬੋਲ ਕੇ ਉਹਨਾਂ ਨੂੰ ਬੁਲਾਉਂਦਾ, ਆਪਣਾ ਅਹਿਸਾਨ ਕਰਦਾ ਵੀ ਅਸੀਂ ਤੁਹਾਨੂੰ, ਸਾਨੂੰ ਵੀ ਐਵੇਂ ਬੁਲਾਇਆ, ਸਾਰਿਆਂ ਨੂੰ ਬੁਲਾਇਆ, ਸਿਰਫ ਰਿਫੂਜੀ ਜਿਹੜੀ ਕੈਟਾਗਰੀ ਆ ਨਾ ਉਹ ਵਿਚਾਰੇ ਆਪਣੀ ਜਾਨ ਜੋਖਮ 'ਚ ਪਾ ਕੇ ਉਹ ਆਉਂਦੇ ਨੇ, ਕਈ ਆ ਜਾਂਦੇ ਨੇ, ਕਈ ਰੁਕ ਜਾਂਦੇ ਨੇ, ਇੱਥੇ ਜਾ ਕੇ ਸਾਲਾਂ ਬੱਧੀ ਲੱਗੇ ਰਹਿੰਦੇ ਨੇ ਕੋਰਟਾਂ 'ਚ, ਫਿਰ ਪੱਕਾ ਕਰਦੇ ਆ। ਨਹੀਂ ਤਾਂ ਪੁਆਇੰਟ ਸਿਸਟਮ ਵਾਲਿਆਂ ਨੂੰ ਵੀ ਇਹੀ ਬੁਲਾਉਂਦੇ ਨੇ, ਇਹਨਾਂ ਦੀਆਂ ਡਿਗਰੀਆਂ ਜਿਹੜੀਆਂ ਉਹ ਨਾਪ ਤੋਲ ਕੇ ਦੇਖਦੇ ਨੇ ਫਿਰ। ਮਤਲਬ ਚਲੋ ਉਹ ਆਪਾਂ ਹੋਰ ਵਿਸ਼ੇ ਵੱਲ ਨਹੀਂ ਜਾਂਦੇ, ਪਰ ਅਲਟੀਮੇਟਲੀ ਕਹਿਣਾ ਚਾਹੁੰਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਝਾਂਸਾ ਦੇ ਕੇ ਬੁਲਾਇਆ ਜਾਂਦਾ ਜੀ, ਅਤੇ ਕਾਲਜਾਂ ਵਾਲੇ ਬੁਲਾਉਂਦੇ ਨੇ ਏਜੰਟ, ਝੂਠ ਮੂਠ ਬੋਲਦੇ ਨੇ ਵੀ ਤੁਹਾਡੀ ਜ਼ਿੰਦਗੀ ਬੜੀ ਸੋਹਣੀ ਬਣੂ। ਨਿਗਾਹ ਹੁੰਦੀ ਆ ਉਹਨਾਂ ਦੀ ਜੇਬ 'ਤੇ ਵੀ, ਡਾਲਰਾਂ ਦੀ ਫੀਸ। ਇੱਥੇ ਕਿਸੇ ਤੋਂ ਲੁਕੀ ਛਿਪੀ ਗੱਲ ਆ, ਦੋ ਦੋ ਕਮਰਿਆਂ ਦੇ ਵਿੱਚ ਕਾਲਜ ਖੁੱਲ੍ਹੇ ਨੇ, ਪੜ੍ਹਾਈ ਉਹਨਾਂ ਦੀ ਜਮਾਂ ਨਖੇਧਾ, ਕੋਈ ਨਹੀਂ ਪੁੱਛਦਾ ਉਹਨਾਂ ਦੀ ਪੜ੍ਹਾਈ ਨੂੰ। ਬੱਚਿਆਂ ਨੂੰ ਪੁੱਛ ਲਓ ਵੀ ਤੁਸੀਂ ਪੜ੍ਹਾਈ ਕਰਕੇ ਆਓਗੇ, ਇੱਕੋ ਹੀ ਸ਼ਬਦ ਹੁੰਦੇ, ਗਾਰਬੇਜ ਸਟੱਡੀ ਆ ਇਹਨਾਂ ਦੀ, ਕੋਈ ਫਰਕ ਨਹੀਂ ਉਹ ਸਟੱਡੀ ਦਾ। ਜਿਹੜੇ ਕੋਰਸਿਸ ਉਹ ਕਰਦੇ ਨੇ ਉਹਨਾਂ ਦੀ ਵੈਲਿਊ ਕੋਈ ਨਹੀਂ, ਉਹਦੇ ਹਿਸਾਬ ਨਾਲ ਜੋਬ ਨਹੀਂ ਮਿਲਦੀ। ਜੇ ਜੋਬ ਮਿਲਦੀ ਆ, ਜਿੰਨੀ ਕੁ ਜੋਬ ਮਿਲਦੀ ਆ, ਉਹਦੇ ਨਾਲ ਤਾਂ ਮਤਲਬ ਸ਼ਾਮ ਨੂੰ ਉਹਨਾਂ ਦੀ ਰੋਟੀ ਨਹੀਂ ਚੱਲਦੀਗੀ। ਇਸ ਕਰਕੇ ਬਾਅਦ ਦੇ ਵਿੱਚ ਉਹ ਅਲੱਗ ਅਲੱਗ ਕੈਟਾਗਰੀ, ਅਲੱਗ ਅਲੱਗ ਕੋਈ ਟਰੱਕ ਚਲਾਉਂਦਾ, ਕੋਈ ਬਿਜ਼ਨਸ ਜਾਂਦਾ। ਇਸ ਕਰਕੇ ਇਹ ਜਿਹੜੇ ਕਾਲਜਾਂ ਨੂੰ ਖੁੱਲ੍ਹਾ ਲੁੱਟ ਦਾ ਲਾਇਸੈਂਸ ਦਿੱਤਾ ਹੋਇਆ ਸਾਡੀ ਸਰਕਾਰ ਨੇ, ਪਹਿਲਾਂ ਤਾਂ ਸਾਡੀ ਸਰਕਾਰ ਨੂੰ ਪੁੱਛਣਾ ਬਣਦਾ ਬਈ ਇਹ ਇਹਨਾਂ ਨੂੰ ਆਹ ਜਿਹੜਾ ਬੈਂਕਰਪਸੀ ਵਾਲੇ ਰੂਲ ਨਾ ਇਹਨਾਂ 'ਤੇ ਲਾਓ, ਇਹਨਾਂ 'ਤੇ ਠੱਗੀ ਦਾ ਰੂਲ ਲਾ ਕੇ ਇਹਨਾਂ ਨੇ ਫਰੋਡ ਕੀਤਾ। ਅਤੇ ਫਰੋਡ ਵੀ ਕਿਹਦੇ ਨਾਲ ਕੀਤਾ, ਜੇ ਇੱਥੋਂ ਦੇ ਕਿਸੇ ਸਿਟੀਜ਼ਨ ਜਾਂ ਪੀ ਆਰ ਨਾਲ ਫਰੋਡ ਕਰਦੇ ਤਾਂ ਉਹਨਾਂ ਨੇ ਤਾਰੇ ਦਿਖਾ ਦੇਣੇ ਸੀ ਇਹਨਾਂ ਨੂੰ। ਫਰੋਡ ਵੀ ਕੀਤਾ ਵਿਚਾਰੇ ਉਹਨਾਂ ਲੋਕਾਂ ਨਾਲ ਜਿਹੜੇ ਇਸ ਦੇਸ਼ ਦੇ ਸਿਟੀਜ਼ਨ ਨਹੀਂ, ਜਿਹੜੇ ਪਹਿਲਾਂ ਹੀ ਕਮਜ਼ੋਰ ਆ, ਜਿਹੜੇ ਪਹਿਲਾਂ ਹੀ ਲੁੱਟੇ ਪੁੱਟੇ ਆ, ਜਿਨ੍ਹਾਂ ਦੇ ਮਾਂ ਪਿਓ ਨੇ ਪਹਿਲਾਂ ਹੀ ਜ਼ਮੀਨਾਂ ਵੇਚ ਕੇ ਇੱਥੇ ਭੇਜਿਆ, ਉਹਨਾਂ ਨਾਲ ਫਰੋਡ ਕੀਤਾ। ਇਹਦਾ ਮਤਲਬ ਇਹ ਜਿਹੜੇ ਕਾਲਜਾਂ ਵਾਲੇ ਨੇ ਇਹ ਠੱਗ ਨੇ। ਕਿਉਂ ਠੱਗ ਨੇ? ਇਹਨਾਂ ਨੇ ਪਹਿਲਾਂ ਆਪਣਾ ਜਿਹੜਾ ਵਿਕਟਮ ਆ ਉਹਨਾਂ ਨੂੰ ਚੁਣਿਆ ਜਿੱਥੋਂ ਇਹਨਾਂ ਨੂੰ ਪਤਾ ਵੀ ਵਿਰੋਧ ਹੀ ਨਹੀਂ ਕਰਨਾ ਬੱਚਿਆਂ ਨੇ, ਦੋ ਚਾਰ ਵਿਚਾਰੇ ਵਿਚੂਰੇ ਕਰਨਗੇ, ਵਿਚਾਰੇ ਹਟ ਜਾਣਗੇ। ਦੇਖੋ ਏਡੀ ਵੱਡੀ ਠੱਗੀ ਆ ਜਿਹੜੀ, ਇਹਨੂੰ ਤੁਸੀਂ ਠੱਗੀ ਨਾ ਕਹੋਗੇ, ਠੱਗੀਆਂ ਹੋਰ ਵੀ ਬਥੇਰੀਆਂ ਹੁੰਦੀਆਂ, ਪਰ ਇਹ ਤਾਂ ਐਡੀ ਵੱਡੀ ਭੈੜੀ ਠੱਗੀ ਆ। ਅਤੇ ਦੂਜੀ ਗੱਲ, ਸਾਡੇ ਪੋਲੀਟੀਸ਼ੀਅਨ ਨੂੰ ਬੋਲਣਾ ਨਹੀਂ ਚਾਹੀਦਾ ਇਸ ਮਸਲੇ ਦੇ ਉੱਤੇ, ਚੁੱਪ ਨੇ ਸਾਰੇ, ਬਸ ਮੂੰਹ ਬੰਦ ਕਰਕੇ ਰੱਖਿਆ ਹੋਇਆ। ਕਿਉਂ ਬਈ? ਕੈਨੇਡਾ ਇੱਕ ਇਹੋ ਜਿਹਾ ਮੁਲਕ ਸੀ 20-25 ਸਾਲ ਪਹਿਲਾਂ, ਕੈਨੇਡਾ ਦੀ ਇੱਕ ਇਮੇਜ ਸੀ ਦੁਨੀਆ ਪੱਧਰ 'ਤੇ, ਜਿੱਥੇ ਵੀ ਕਿਤੇ ਧੱਕਾ ਹੁੰਦਾ ਸੀ ਕੈਨੇਡਾ ਬੋਲਦਾ ਸੀ, ਕੈਨੇਡਾ ਨਿਰਪੱਖ ਹੋ ਕੇ ਬੋਲਦਾ ਸੀ। ਆਹ ਪਿਛਲੇ 10-15 ਸਾਲਾਂ 'ਚੋਂ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ, ਇਹ ਨਾ ਹਰੇਕ ਗੱਲ 'ਤੇ ਅਮੈਰੀਕਾ ਦੇ ਪਿਛਲੱਗ ਬਣੇ ਹੋਏ ਨੇ। ਸਾਡਾ ਸਿਸਟਮ ਅਮੈਰੀਕਾ ਦਾ ਪਿਛਲੱਗ ਬਣਿਆ, ਜਿਵੇਂ ਉੱਧਰੋਂ ਅਮੈਰੀਕਾ ਤੋਂ ਉਹ ਮੂੰਹ ਹਿਲਾਉਂਦੇ ਨੇ ਉਵੇਂ ਸਿਰ ਹਿਲਾਈ ਜਾਂਦੇ, ਹਾਂਜੀ 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 ਕਰਕੇ। ਇੰਡੀਪੈਂਡੈਂਟ ਜਿਹੜੀ ਥੋਟ ਸੀ ਕੈਨੇਡੀਅਨਸ ਦੀ, ਉਹ ਦਾਅ 'ਤੇ ਲੱਗੀ ਹੋਈ ਆ। ਹੈਰਾਨੀ ਹੁੰਦੀ ਆ ਕਿ ਕੈਨੇਡਾ ਵਰਗੇ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਹੋ ਰਿਹਾ। ਜੇ ਅਸੀਂ ਨਾ ਬੋਲੇ ਤਾਂ ਆਉਣ ਵਾਲੀ ਜਨਰੇਸ਼ਨ ਸਾਨੂੰ ਕਹੂਗੀ ਉਹ ਤੁਸੀਂ ਉਦੋਂ ਆਪਣੇ ਮੂੰਹ ਕਿਉਂ ਸਿਉਂਤੇ ਹੋਏ ਸੀ, ਉਦੋਂ ਕਿਉਂ ਨਹੀਂ ਬੋਲੇ ਜਦੋਂ 1500 ਵਿਦਿਆਰਥੀਆਂ ਨਾਲ, ਇੰਟਰਨੈਸ਼ਨਲ ਸਟੂਡੈਂਟਸ ਨਾਲ ਧੱਕਾ ਹੋਇਆ। ਸਾਡੇ ਬੱਚੇ ਸਾਨੂੰ ਪੁੱਛਣਗੇ। ਇਸ ਕਰਕੇ ਸਾਡੀ ਡਿਊਟੀ ਬਣਦੀ ਆ ਵੀ ਜਿੱਥੇ ਵੀ ਕਿਤੇ ਕਿਸੇ ਨਾਲ ਵੀ ਧੱਕਾ ਹੁੰਦਾ, ਇਹ ਕੈਨੇਡੀਅਨ ਸਪਿਰਿਟ ਆ ਦੋਸਤੋ, ਕਿਸੇ ਨਾਲ ਵੀ ਧੱਕਾ ਹੁੰਦਾ, ਇਹ ਪੰਜਾਬੀ ਸਪਿਰਿਟ ਵੀ ਆ, ਉਦੋਂ ਵੀ ਅੱਗੇ ਜਾਂਦਾ, ਇਹ ਸਿੱਖ ਸਪਿਰਿਟ ਵੀ ਆ, ਕੈਨੇਡੀਅਨ ਸਪਿਰਿਟ, ਸਿੱਖ ਸਪਿਰਿਟ, ਇਹ ਵੈਲਿਊਜ਼ ਹੁੰਦੀਆਂ ਨੇ। ਇਸ ਕਰਕੇ ਜਦੋਂ ਇਹ ਵੈਲਿਊਜ਼ ਨੂੰ ਖੋਰਾ ਲੱਗ ਰਿਹਾ ਹੋਵੇ, ਘੱਟੋ ਘੱਟ ਬੋਲਣਾ ਤਾਂ ਚਾਹੀਦਾ ਨਾ। ਆਪਣੇ MPs ਨੂੰ ਪੁੱਛੋ ਜੀ, ਉੱਥੇ ਮੌਂਟਰੀਅਲ ਦੇ ਵਿੱਚ ਕਾਲਜਾਂ ਨੇ ਠੱਗੀ ਮਾਰੀ ਆ, ਇੱਥੇ ਵੀ ਕਈ ਕਾਲਜ ਹੈਗੇ ਨੇ ਜਿਹੜੇ ਦੋ ਦੋ ਕਮਰਿਆਂ 'ਚ ਖੁੱਲ੍ਹੇ ਹੋਏ ਨੇ, ਉਹਨਾਂ ਨੂੰ ਲਾਇਸੈਂਸ ਕਿਉਂ ਦਿੱਤਾ ਹੋਇਆ ਲੁੱਟ ਕਰਨ ਦਾ ਤੁਸੀਂ? ਖੈਰ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਗੱਲਾਂ ਤਾਂ ਆਪਾਂ ਵਾਹਵਾ ਕਰ ਲਈਆਂ, ਸਪੋਂਸਰ ਦੇ ਸੁਨੇਹੇ ਵੀ ਦੇ ਦਈਏ ਆਪਾਂ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ TV ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਤੇਜ਼ੀ ਨਾਲ ਤਰੱਕੀ ਕਰ ਰਹੇ ਲੰਡਨ ਸ਼ਹਿਰ 'ਚ ਨਵੀਂ ਬਣ ਜਾ ਰਹੀ 9 ਸਟੋਰੀ ਸ਼ਾਨਦਾਰ ਕੌਂਡੋ ਬਿਲਡਿੰਗ 'ਚ 186 ਯੂਨਿਟ ਬਣਨੇ ਨੇ। ਕੰਪਲੀਸ਼ਨ 224 'ਚ ਆ, ਡਿਪੋਜ਼ਿਟ ਦੇਣਾ ਹੌਲੀ ਹੌਲੀ ਕਿਸ਼ਤਾਂ 'ਚ, ਕੀਮਤਾਂ ਸਿਰਫ $4,00,000 ਤੋਂ, ਲੋ ਮੇਨਟੇਨੈਂਸ ਕਾਸਟ, ਫ੍ਰੀ ਅਪਲਾਇੰਸਿਸ, ਫ੍ਰੀ ਅਸਾਈਨਮੈਂਟ ਤੇ ਨਾਲ ਹੀ ਅਸੀਂ ਤੁਹਾਨੂੰ ਫ੍ਰੀ ਲੀਜ਼ਿੰਗ ਸਰਵਿਸਿਜ਼ ਵੀ ਦੇ ਰਹੇ ਹਾਂ। ਡਿਮਾਂਡ ਜ਼ਿਆਦਾ ਹੋਣ ਕਰਕੇ ਕੌਂਡੋਜ਼ ਬਹੁਤ ਛੇਤੀ ਵਿਕ ਜਾਣੀਆਂ ਨੇ। ਭਾਵੇਂ ਤੁਸੀਂ ਇਨਵੈਸਟਰ ਹੋ ਜਾਂ ਐਂਡ ਯੂਜ਼ਰ ਹੋ, ਅਸੀਂ ਤੁਹਾਡਾ ਯੂਨਿਟ ਗਰੰਟਿਡ ਬੁੱਕ ਕਰਾਂਗੇ। ਵਧੇਰੇ ਜਾਣਕਾਰੀ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647-384-7300-8436।
ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋਸਤੋ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਕਾਫੀ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲਈਆਂ ਨੇ, ਬਿਜ਼ਨਸ ਦਾ ਸੁਨੇਹਾ ਵੀ ਤੁਹਾਨੂੰ ਦੇ ਦਈਏ ਜੀ। ਆ ਹੁਣੇ ਹੀ ਤੁਸੀਂ ਕਮਰਸ਼ੀਅਲ ਸੁਣਿਆ, ਲੰਡਨ ਦੇ ਵਿੱਚ ਨੇ ਜੀ ਇਹ ਪ੍ਰੀ ਕੰਸਟਰਕਸ਼ਨ ਕੌਂਡੋਜ਼ ਨੇ, ਤੇ ਜੇ ਤੁਸੀਂ ਕੌਂਡੋਜ਼ ਦੇ ਬੁੱਕ ਕਰਨੀਆਂ ਨੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 647-384-36, 4 ਲੱਖ ਤੋਂ ਸ਼ੁਰੂ ਹੋ ਰਹੀਆਂ, 4 ਲੱਖ ਦਾ ਮਤਲਬ ਯਾਨੀ 4 ਲੱਖ ਹੀ ਹੁੰਦਾ। ਕਈ ਵਾਰ ਤਾਂ ਐਡਵਰਟਾਈਜ਼ਮੈਂਟ ਇਸ ਤਰ੍ਹਾਂ ਹੁੰਦੀ ਹੈ ਵੀ ਕੌਂਡੋ 7 ਲੱਖ ਤੋਂ ਸ਼ੁਰੂ ਹੋਣੀਆਂ ਹੁੰਦੀਆਂ ਅਤੇ ਐਡਵਰਟਾਈਜ਼ਮੈਂਟ 'ਚ ਹੁੰਦਾ 4 ਲੱਖ ਤੋਂ, ਇਹ ਉਸ ਤਰ੍ਹਾਂ ਨਹੀਂ ਹੈ ਜੀ। ਕਾਫ਼ੀ ਯੂਨਿਟ ਨੇ ਜਿਹੜੇ 4 ਲੱਖ ਤੋਂ ਸ਼ੁਰੂ ਹੋਣਗੇ ਇੱਕ ਬੈਡਰੂਮ ਵਾਲੇ, ਅਤੇ ਬਾਕੀ ਜਿਵੇਂ ਜਿਵੇਂ ਏਰੀਆ ਸਕੁਏਅਰ ਫੀਟ ਵੱਧਦੇ ਜਾਂਦੇ ਉਵੇਂ ਉਵੇਂ ਕੀਮਤਾਂ ਜਿਹੜੀ ਵੱਧਦੀ ਜਾਣੀਆਂ ਜੀ। ਅੱਜ ਕੱਲ੍ਹ ਰੀਅਲ ਸਟੇਟ ਕਾਫ਼ੀ ਮਹਿੰਗੀ ਆ, ਪਰ ਚਲੋ ਉਹਦੇ 'ਤੇ ਤਾਂ ਸਾਡਾ ਕੰਟਰੋਲ ਨਹੀਂ ਜੀ, ਸਾਡੀ ਤਾਂ ਅਸੀਂ ਤਾਂ ਸੇਲਸ ਪਰਸਨ ਹਾਂ, ਅਸੀਂ ਤਾਂ ਵੇਚਣਾ ਹੁੰਦਾ ਜੀ ਜਿਹੜਾ ਕੁਝ ਬਿਲਡਰਸ ਨੇ ਲਾਤਾ ਹੁੰਦਾ। ਇਸੇ ਤਰ੍ਹਾਂ ਬ੍ਰੈਂਪਟਨ ਦੇ ਵਿੱਚ ਦੂਓ ਕੌਂਡੋਜ਼, ਇਹ ਜੀ ਸ਼ੋਪਰਸ ਵਰਲਡ ਕੋਲ, ਸ਼ੈਰਡਨ ਕਾਲਜ ਦੇ ਕੋਲ ਇਹ ਕੌਂਡੋਜ਼ ਨੇ ਜਿਹੜੀਆਂ ਆ ਰਹੀਆਂ ਨੇ। 9-10 ਤਰੀਕ ਨੂੰ ਇਹ ਪ੍ਰੋਜੈਕਟ ਰਿਲੀਜ਼ ਹੋ ਜਾਣਾ। 26-ਸਟੋਰੀ ਟਾਵਰ ਹੈਗਾ ਜੀ ਇਹ। ਆਪਾਂ ਇੱਥੇ ਕਈ ਵਾਰੀ ਡਿਸਕਸ ਕੀਤਾ ਵੀ ਸ਼ੋਪਰਸ ਵਰਲਡ ਦੇ ਕੋਲ 15 ਦੇ ਕਰੀਬ ਟਾਵਰ ਆ ਜਾਣੇ ਨੇ ਸਾਊਥ ਆਫ ਸਟੀਲਸ। ਪਹਿਲਾਂ 2 ਟਾਵਰ ਸਟੈਲਾ ਦੇ ਸੈੱਲ ਹੋਏ ਨੇ, ਹੁਣ ਇਹ ਨੈਸ਼ਨਲ ਹੋਮਸ ਦੇ, ਬੜਾ ਹਾਈ ਰੈਪੂਟੇਸ਼ਨ ਵਾਲਾ ਬਿਲਡਰ ਹੈ ਨੈਸ਼ਨਲ ਹੋਮਸ, 2 ਟਾਵਰ ਇਹਨਾਂ ਦੇ ਆਉਣੇ ਨੇ। ਹੌਲੀ ਹੌਲੀ ਇਹ ਸਾਰਾ ਏਰੀਆ ਡਿਵੈਲਪ ਕਰ ਜਾਣਾ। 5-7 ਸਾਲਾਂ ਬਾਅਦ ਸ਼ੋਪਰਸ ਵਰਲਡ ਆ ਜਿਹੜਾ ਉਹ ਵੀ ਡਿਮੋਲਿਸ਼ ਹੋ ਜਾਣਾ। ਉੱਥੇ ਵੀ ਨੌਰਥ ਆਫ ਸਟੀਲਸ, ਉੱਥੇ ਵੀ ਕਾਫੀ ਸਾਰੇ ਟਾਵਰ ਆਉਣੇ ਨੇ। ਜੇ ਤੁਸੀਂ ਐਂਡ ਯੂਜ਼ਰ ਹੋ, ਇਨਵੈਸਟਰ ਹੋ, ਆਪਣੇ ਲਈ ਤੁਹਾਨੂੰ ਕੌਂਡੋ ਚਾਹੀਦੀ ਹੈ, ਤਾਂ ਫਿਰ ਤੁਸੀਂ ਜ਼ਰੂਰ ਸੰਪਰਕ ਰੱਖਿਓ। 6473008436 ਮੇਰਾ ਨੰਬਰ ਆ, 647-384-36। ਦੋਸਤੋ ਗੱਲ ਆਪਾਂ ਅੱਜ ਮੋਂਟਰੀਅਲ ਜਿਹੜੇ ਕਾਲਜ ਵਾਲੇ ਭੱਜੇ ਨੇ ਨਾ ਉਹਨਾਂ ਤੋਂ ਸ਼ੁਰੂ ਕੀਤੀ ਸੀਗੀ। ਇੰਟਰਨੈਸ਼ਨਲ ਸਟੂਡੈਂਟਸ ਵਿਚਾਰੇ ਸੱਚੀ ਕਾਫ਼ੀ ਮਾੜੀ ਹਾਲਤ ਆ, ਦੁਬਿਧਾ ਦੇ ਵਿੱਚ ਨੇ ਵੀ ਕੀ ਬਣੂਗਾ ਸਾਡਾ। ਕਈ ਤਾਂ ਇੰਡੀਆ ਹੀ ਰਹਿ ਗਏ ਨੇ ਅਤੇ ਕਈ ਜਿਹੜੇ ਇੱਥੇ ਆਏ ਹੋਏ ਨੇ, ਉਹ ਉਹਨਾਂ ਨੂੰ ਸਮੱਸਿਆ ਆ ਗਈ ਆ। ਸਰਕਾਰ ਨੂੰ ਚਾਹੀਦਾ ਕਿ ਆਲਟਰਨੇਟਿਵ ਬੰਦੋਬਸਤ ਕਰਕੇ ਕਿਸੇ ਹੋਰ ਕਾਲਜ ਦੇ ਵਿੱਚ ਇਹਨਾਂ ਨੂੰ ਦਾਖਲਾ ਦੇ ਦੇਣ। ਦੇਖੋ ਜਦੋਂ ਬਾਹਰੋਂ ਇੰਨੇ ਬੰਦੇ ਬੁਲਾ ਰਹੇ ਹੋ, ਤੁਹਾਨੂੰ ਸਿਸਟਮ ਦੇ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ। ਧੜਾ ਧੜ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਆਪਣੀ ਲੋੜ ਦੇ ਲਈ ਇਮੀਗ੍ਰੈਂਟ ਕੈਨੇਡੀਅਨ ਸਿਸਟਮ ਬੁਲਾਉਂਦਾ। ਇਹਦਾ ਮਤਲਬ ਤਬਦੀਲੀਆਂ ਤਾਂ ਕਰਨੀਆਂ ਹੀ ਪੈਣੀਆਂ, ਪੁਰਾਣੇ ਸਿਸਟਮ ਦੇ ਮੁਤਾਬਕ ਨਹੀਂ ਚੱਲ ਸਕਦਾ ਕੰਮ। ਅਤੇ ਕਾਲਜਾਂ ਵਾਲੇ ਆ ਜਿਹੜੇ ਇਹਨਾਂ ਦਾ, ਇਹਨਾਂ ਦੇ ਨਿਯੰਤਰਣ ਨਾਲ ਥੋੜ੍ਹਾ ਜਿਹਾ ਕੰਟਰੋਲ ਆ, ਉਹ ਚਾਹੀਦਾ। ਇੰਨੀ ਜ਼ਿਆਦਾ ਆਜ਼ਾਦੀ ਅਤੇ ਇੰਨੀ ਜ਼ਿਆਦਾ ਇੰਡੀਪੈਂਡੈਂਸ ਦੇ ਦੇਣੀ, ਉਹ ਵੀ ਠੀਕ ਨਹੀਂ ਹੁੰਦੀਗੀ, ਉਹ ਗਲਤ ਹੁੰਦੀ ਆ। ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਫਾਇਦਾ ਉਠਾਉਂਦੇ ਨੇ। ਇਹ ਕਾਲਜਾਂ ਵਾਲੇ ਸੱਚੀ ਮੁੱਚੀ ਐਕਸਪਲੋਟੇਸ਼ਨ ਕਰ ਰਹੇ ਨੇ। ਇਹਨਾਂ ਦੀ ਐਕਸਪਲੋਟੇਸ਼ਨ ਨੂੰ ਰੋਕਣਾ ਜ਼ਰੂਰੀ ਹੈ। ਕਿਉਂ? ਕਿਉਂਕਿ ਇਹ ਸਮਾਜ ਦੇ ਉਸ ਹਿੱਸੇ ਨੂੰ ਹੱਥ ਪਾ ਰਹੇ ਨੇ ਜਿਨ੍ਹਾਂ ਕੋਲ, ਵਿਚਾਰਿਆਂ ਕੋਲ ਪਹਿਲਾਂ ਹੀ ਕੁਛ ਹੈ ਨਹੀਂ ਗਾ। ਲੋਕਾਂ ਨੂੰ ਵੀ ਜ਼ਰੂਰ ਇਕੱਠੇ ਹੋਣਾ ਚਾਹੀਦਾ। ਮੋਂਟਰੀਅਲ ਦੇ ਵਿੱਚ ਮੈਂ ਦੇਖਿਆ, ਉਹ ਬੱਚਿਆਂ ਨੇ ਵਿਚਾਰਿਆਂ ਨੇ ਪ੍ਰੋਟੈਸਟ ਕੀਤਾ, ਸਨੋਅ ਪੈਂਦੀ ਸੀ, 100 ਕੁ ਬੱਚਾ ਸੀਗਾ। ਅਤੇ ਬਾਕੀ ਭਾਈ ਮੋਂਟਰੀਅਲ ਐਡਾ ਵੱਡਾ ਸ਼ਹਿਰ ਆ, ਸਾਡੇ ਕਿੱਡੀ ਵੱਡੀ ਗਿਣਤੀ ਦੇ ਵਿੱਚ ਲੋਕ ਨੇ, ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ। ਇੱਥੇ ਤਾਂ ਅਸੀਂ ਪਹਿਲਾਂ ਹੀ ਐਲਾਨ ਕਰ ਦਿੰਦੇ ਹਾਂ ਜੀ, ਜੇ ਬੱਚੇ ਇਹੋ ਜਿਹੀ ਸਪੋਰਟ ਕਰਨਗੇ, ਸਾਡੀ ਫੁੱਲ ਸਪੋਰਟ ਨਾਲ ਆ ਜੀ, ਅਸੀਂ ਆਪ ਪ੍ਰੋਟੈਸਟ ਦੇ ਵਿੱਚ ਇਹੋ ਜਿਹੇ ਦੇ ਵਿੱਚ ਜਾਵਾਂਗੇ। ਜਿੱਥੇ ਵੀ ਕਿਤੇ ਸਾਡੇ ਮੀਡੀਆ ਦੀ ਜ਼ਰੂਰਤ ਪਊ, ਅਸੀਂ ਨਾਲ ਖੜਾਂਗੇ, ਕਿਉਂਕਿ ਸਾਡਾ ਫਰਜ਼ ਬਣਦਾ ਇਹਨਾਂ ਦੀਆਂ ਖਬਰਾਂ ਲਾਉਣਾ, ਲੋਕਾਂ ਤੱਕ ਇਹਨਾਂ ਦੀ ਆਵਾਜ਼ ਪਹੁੰਚਾਉਣਾ। ਬਾਕੀ ਵੱਡੇ ਲੋਕਾਂ ਦੀਆਂ ਖਬਰਾਂ ਤਾਂ ਮੀਡੀਆ ਵਾਲੇ ਕੈਮਰੇ ਚੱਕ ਕੇ ਅੱਗੇ ਪਿੱਛੇ ਆਪੇ ਹੀ ਫਿਰਦੇ ਰਹਿੰਦੇ ਨੇ। ਲਓ ਜੀ, ਸਾਡਾ ਸਮਾਂ ਸਮਾਪਤ ਹੋ ਗਿਆ ਦੋਸਤੋ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇ ਬਾਅਦ 'ਚ ਕੋਈ ਗੱਲਬਾਤ ਕਰਨੀ ਹੈ, ਮੇਰਾ ਨੰਬਰ 647-384-36, ਰਾਣਾ ਜੀ ਦਾ ਨੰਬਰ 905-915-84-84। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Public announcement. On January 25, 2021, Biraj Broadcasting Corporation, the licensee of WTOR AM 770 KHZ, Youngstown, New York, filed an application with the Federal Communications Commission for license renewal. Members of the public wishing to view this application or obtain information about how to file comments and petitions on the application can visit publicfiles.fcc.gov and search in WTOR AM Public File. Thank you.
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
खुशियों पर लिमिट और फन की स्पीड अगर कम हो तो सब कुछ है बोरिंग। और ऐसा ही है कुछ आपके इंटरनेट के साथ, मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ऑन्टेरियो। नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक लियो 519-622-0660, quicktruckloop.com।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन ले या सलाह लैण ले आज ही S&S Lawyers नूं कॉल करो
416-655-2000।
अपनी कम्युनिटी का सब तो वड्डा वधिया क्वालिटी वाला